ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵਕਤ ਅਸੀਂ ਹਾਜ਼ਰ ਆ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ। ਇਸ ਵੇਲੇ ਸਾਡੇ ਸੁਣਨ ਵਾਲੇ ਉਡੀਕ ਦੇ ਵਿੱਚ ਹੁੰਦੇ ਨੇ ਤੇ ਤੁਹਾਡੀਆਂ ਉਡੀਕ ਦੀਆਂ ਘੜੀਆਂ ਅਸੀਂ ਇਸ ਵੇਲੇ ਖਤਮ ਕਰ ਰਹੇ ਹਾਂ ਤੇ ਆਪਣੇ ਵਾਅਦੇ ਮੁਤਾਬਕ ਹਰ ਵੀਰਵਾਰ ਦੀ ਤਰ੍ਹਾਂ ਅਸੀਂ ਹਾਜ਼ਰ ਹੁੰਦੇ ਹਾਂ, ਹਰ ਬੁੱਧਵਾਰ ਦੀ ਤਰ੍ਹਾਂ ਅਸੀਂ ਹਾਜ਼ਰ ਹੁੰਦੇ। ਵੈਸੇ ਅਸੀਂ ਵੀਰਵਾਰ ਕਰਦੇ ਹੁੰਦੇ ਸੀ, ਹੁਣ ਅਸੀਂ ਬੁੱਧਵਾਰ ਆਉਂਦੇ ਹਾਂ। ਸੋ ਅੱਜ ਬੁੱਧਵਾਰ ਫੇਰ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੋਇਆ ਦਾ ਮਾਈਗ੍ਰੇਸ਼ਨ ਸ਼ੋ ਤੇ। ਅੱਜ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਜੀ ਲਕਸ਼ ਮਾਈਗ੍ਰੇਸ਼ਨ ਤੋਂ ਇਸ ਵੇਲੇ ਸਾਡੇ ਨਾਲ ਸਟੂਡੀਓ ਚ ਹਾਜ਼ਰ ਨੇ। ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ ਰਣਬੀਰ।
ਸਤਿ ਸ੍ਰੀ ਅਕਾਲ ਜੀ।
ਜੀ ਤੇ ਦੋਸਤੋ, ਜਿਵੇਂ ਹਮੇਸ਼ਾ ਦੀ ਤਰ੍ਹਾਂ ਅਸੀਂ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਜਿਹੜੀਆਂ ਵੀ ਤਬਦੀਲੀਆਂ ਹੋਈਆਂ, ਕੁਝ ਅਪਡੇਟਸ ਆਉਂਦੀਆਂ ਨੇ, ਉਹਨਾਂ ਦੇ ਬਾਬਤ ਅਸੀਂ ਜਾਣਕਾਰੀ ਇਹਨਾਂ ਤੋਂ ਲੈਂਦੇ ਹੀ ਲੈਂਦੇ ਆ, ਪਰ ਨਾਲ ਦੀ ਨਾਲ ਜਿਹੜੇ ਤੁਹਾਡੇ ਸਵਾਲ ਆ ਉਹ ਵੀ ਅਸੀਂ ਸਮੇਂ ਸਮੇਂ ਤੇ ਸ਼ਾਮਲ ਕਰਦੇ ਆ ਪ੍ਰੋਗਰਾਮ ਦੌਰਾਨ। ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਜਿਹੜੇ ਸਵਾਲ ਆ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਸ਼ਾਮਲ ਕਰਨੇ ਸ਼ੁਰੂ ਕਰ ਦਈਏ, ਨਾਲ ਹੀ ਨਾਲ ਟੌਪਿਕ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਵੀ ਅਸੀਂ ਕਰਦੇ ਰਹਾਂਗੇ। ਸੋ ਅੱਜ ਜਿਹੜਾ ਟੌਪਿਕ ਆ ਉਹ ਅਸੀਂ ਇਹ ਚੁਣਿਆ ਕਿ PR ਜਿਹੜੀ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਏਦਾਂ ਲੱਗਦਾ ਕਿ ਬਹੁਤ ਔਖੀ ਹੋ ਜਾਣੀ ਆ, ਕੀ ਏਦਾਂ ਸੱਚ ਆ ਜਾਂ ਫਿਰ ਇਹਦੇ ਉੱਤੇ ਅਸੀਂ ਜਾਣਕਾਰੀ ਜਿਹੜੀ ਉਹ ਤੁਹਾਡੇ ਤੋਂ ਰਣਬੀਰ ਜੀ ਲੈਣਾ ਚਾਹਾਂਗੇ। ਟੌਪਿਕ ਤੇ ਗੱਲ ਬਾਤ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਜਿਹੜੇ ਦੋਸਤ ਆ ਇਸ ਵੇਲੇ ਸਾਡੇ ਨਾਲ ਫੇਸਬੁੱਕ ਤੇ ਜੁੜ ਰਹੇ ਨੇ ਜਾਂ ਟੈਲੀਗ੍ਰਾਮ ਤੇ ਜਾਂ ਫਿਰ ਈਮੇਲ ਤੇ, ਉਹਨਾਂ ਨੂੰ ਦੱਸਦੇ ਜਾਈਏ ਕਿ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਸਾਡੇ ਤੱਕ ਪਹੁੰਚਾਉਣੇ ਨੇ ਜਿਹੜੇ ਮਾਧਿਅਮ ਅਸੀਂ ਹਮੇਸ਼ਾ ਦੱਸਦੇ ਆਏ ਆ। ਸੋ ਫੇਸਬੁੱਕ ਤੇ ਜਿਹੜੀ ਲਾਈਵ ਵੀਡੀਓ ਚੱਲ ਰਹੀ ਹੈ ਹਰਮਨ ਰੇਡੀਓ ਦੇ ਪੇਜ ਤੇ, ਤੁਸੀਂ ਉਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜਿਹੜਾ ਸਵਾਲ ਹੈ ਛੱਡ ਸਕਦੇ ਹੋ ਦੋਸਤੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਮੈਸੇਜ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜੀ 02-85-99-2811। ਸੋ ਪ੍ਰੋਗਰਾਮ ਦੌਰਾਨ ਤੁਹਾਡੀ ਜਿਹੜੀ ਕਾਲ ਹੈ ਅਸੀਂ ਸ਼ਾਮਲ ਕਰਾਂਗੇ, ਤੁਹਾਡਾ ਸਵਾਲ ਜਿਹੜਾ ਉਹ ਅਸੀਂ ਸ਼ਾਮਲ ਕਰਾਂਗੇ। ਖੈਰ ਹੁਣ ਸ਼ੁਰੂਆਤ ਕਰਦੇ ਹਾਂ ਰਸਮੀ ਤੌਰ ਤੇ, ਜਿਵੇਂ ਅਸੀਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾ ਸਵਾਲ ਇਹੀ ਪੁੱਛਦੇ ਹੁੰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਚੇਂਜਸ ਆਈਆਂ, ਆਏ ਦਿਨ ਕੁਛ ਨਾ ਕੁਛ ਨਵਾਂ ਸੁਣਨ ਨੂੰ ਦੇਖਣ ਨੂੰ ਮਿਲਦਾ।
ਹਾਂਜੀ, ਦੇਖੋ ਸਭ ਤੋਂ ਮੇਨ ਤੇ ਜਿਹੜੇ ਸਕਿੱਲ ਸਿਲੈਕਟ ਇਨਵਾਈਟਸ ਆ ਉਹਨਾਂ ਦੀ ਗੱਲ ਕਰੀਏ ਤੇ ਜਿਹੜਾ ਲੇਟੈਸਟ ਜਿਹੜਾ ਇਨਵੀਟੇਸ਼ਨ ਰਾਊਂਡ ਸੀ ਸਪਟੈਂਬਰ ਦਾ, ਉਹ ਵੀ ਬਹੁਤ ਘੱਟ ਇਨਵਾਈਟਸ ਆਏ ਨੇ, 100 ਇਨਵਾਈਟ ਆਏ ਨੇ ਤੇ ਇਹਦਾ ਕਾਰਨ ਆਹੀ ਲੱਗਦਾ ਹੈ, ਲੱਗਦਾ ਨਹੀਂ ਵੀ ਇਹ ਕਹਿ ਲਓ ਸ਼ੋ ਸ਼ੋਰਟ ਹੀ ਆ, ਵੀ ਆਲਰੇਡੀ ਜਿਹੜੇ ਆ 18,000 ਦੇ ਨੇੜੇ ਦਾ ਬੈਕਲੋਗ ਡਿਪਾਰਟਮੈਂਟ ਕੋਲ ਹੈਗਾ ਹੈ ਤੇ ਹੁਣ ਉਹ ਜਿਹੜੇ ਇਨਵਾਈਟਸ ਆ ਉਹ ਬਹੁਤ ਘੱਟ ਦੇ ਰਿਹਾ ਹਰ ਮੰਥ ਤੇ ਅੱਗੇ ਵੀ ਦੇਖਣ ਚ ਆਊਗਾ ਵੀ 100-100 ਇਨਵਾਈਟ ਦੇ ਨੇੜੇ, ਜੋ ਕਿ ਕੁਛ ਵੀ ਨਹੀਂ ਆ, 100-100 ਇਨਵੀਟੇਸ਼ਨ ਜਿਹੜੇ ਆ ਆਉਣ ਦੇ ਆ in a way negative news but a fact hai. Second jehda wa aaj main skill select jinna ne bhi EOI expression of interest 489 sub class de paye si oh aaj unnanu unna de inbox ch message aaya hai ki ye jehda phased out ho gaya hai te tusi 491 di taiyari karo te saryan nu ek automated message aaya hona hai jinna ne bhi ਕਹਿਲੋ 489 ਦੀ EOI ਪਾਈ ਹੋਈ ਸੀ, ਇੱਕ ਤਰ੍ਹਾਂ ਦਾ ਮੈਸੇਜ ਇਹ ਸੀ ਕਿ 489 ਜਿਹੜਾ ਉਹ ਖਤਮ ਆ ਹੁਣ ਤੇ 491 ਜਿਹੜਾ 16 ਨਵੰਬਰ ਤੋਂ ਜਿਹੜਾ ਸ਼ੁਰੂ ਹੋਣ ਵਾਲਾ ਹੈ ਉਹਨਾਂ ਦੀ ਤਿਆਰੀ ਕੀਤੀ ਜਾਵੇ। ਠੀਕ ਹੈ, ਤੀਜੀ ਮੇਨ ਸੀ ਕਿ ਜਿਹੜੀ ਮਿਨਿਸਟਰ ਨੇ ਹੁਣ ਅਨਾਊਂਸ ਕੀਤਾ, ਰੀਸੈਂਟ ਅਨਾਊਂਸਮੈਂਟ ਆਈ ਆ ਕਿ ਸਕਿੱਲਡ ਓਕੂਪੇਸ਼ਨ ਲਿਸਟ ਜਿਹੜੀਆਂ ਉਹ ਚ ਅਸੀਂ ਕੁਛ ਤਬਦੀਲੀਆਂ ਲਿਆਵਾਂਗੇ ਜਿਹਦੀ ਰਿਪੋਰਟ March 2020 ਚ ਆਊਗੀ ਅਗਲੇ ਸਾਲ।
ਇਹਨਾਂ ਨੂੰ ਦੇਖ ਕੇ ਲੱਗਦਾ ਏਦਾਂ ਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਏਦਾਂ ਲੱਗਦਾ ਕਿ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਜਿਹੜੀ ਆ ਉਹ ਇੱਕ ਚੈਲੰਜ ਹੋ ਜਾਣਾ। ਕੀ ਸੱਚਮੁੱਚ ਏਦਾਂ ਦਾ ਕੁਛ ਹੈਗਾ ਜਾਂ
ਦੇਖੋ ਇਸ ਨਾ ਕਈ ਐਵੀਨਿਊਜ਼ ਆ, ਕਈ ਕਹਿ ਲੋ ਜੇ ਆਪਾਂ ਕਹੀਏ PR ਔਖੀ ਹੋ ਗਈ ਆ, PR ਦੇ ਕਈ ਸਬ ਕਲਾਸਿਸ ਚ ਆ, ਇਮਪਲੋਈ ਸਪੋਂਸਰਸ਼ਿਪ ਕਹਿ ਲੋ, ਠੀਕ ਆ ਆਪਾਂ ਕਹਿ ਲਈਏ ਸਪਾਊਸ ਵੀਜ਼ਾ, ਉਹ ਚ ਜਨਰਲ ਸਕਿੱਲਡ ਮਾਈਗ੍ਰੇਸ਼ਨ ਇੱਕ ਜਿਹੜਾ ਸਭ ਤੋਂ ਇੰਪੋਰਟੈਂਟ ਐਸਪੈਕਟ ਆ ਜਿਹ ਚ ਬੱਚੇ ਇੱਥੇ ਜਿਹੜੇ ਸਟੱਡੀਜ਼ ਕਰਦੇ ਆ ਉਹ ਗਾਂ TR ਲੈ ਕੇ PR ਪਾਉਂਦੇ ਆ, ਉਹਨੂੰ ਕਹਿੰਦੇ ਜਨਰਲ ਸਕਿੱਲਡ ਮਾਈਗ੍ਰੇਸ਼ਨ। ਠੀਕ ਆ, ਉਸ ਏਰੀਏ ਚ ਕਹਿ ਲੋ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ। ਮੈਂ ਵੈਸੇ ਤੇ ਜ਼ਿਆਦਾ ਸੁਣਨ ਵਾਲਿਆਂ ਨੂੰ ਪਤਾ ਹੀ ਆ ਕਿ ਅੱਧਿਆਂ ਤੋਂ ਘੱਟ ਸਪੇਸਾਂ ਐਲੋਕੇਟ ਕੀਤੀਆਂ ਗਈਆਂ ਜਨਰਲ ਸਕਿੱਲ ਮਾਈਗ੍ਰੇਸ਼ਨ ਨੂੰ 189190 ਨੂੰ ਕਹਿ ਲੋ। ਠੀਕ ਆ, ਤੇ ਪਹਿਲੋਂ ਮਤਲਬ ਹੁਣ 18-19,000 ਦੇ ਨੇੜੇ ਤੇੜੇ ਸਪੇਸਿਸ ਆ, ਕੰਪੀਟੀਸ਼ਨ ਆਲਮੋਸਟ ਡਬਲ ਹੋ ਚੁੱਕਿਆ। ਆਪਾਂ ਨੂੰ ਪਤਾ ਹੈ ਅਕਾਊਂਟੈਂਟਸ ਦੀ ਗੱਲ ਕਰੀਏ, ITIs ਦੀ ਗੱਲ ਕਰੀਏ ਤੇ 90 ਤੋਂ ਲੈ ਕੇ 85 ਮਿਨੀਮਮ ਆ ਪੁਆਇੰਟਸ ਜਿਹੜੇ ਚਾਹੀਦੇ ਆ, ਆਪਾਂ ਪਿਛਲੇ ਪ੍ਰੋਗਰਾਮ ਚ ਵੀ ਡਿਸਕਸ ਕਰ ਚੁੱਕੇ ਹਾਂ। ਤੇ ਇਹ ਕਹਿਣਾ ਕਿ ਪੀ ਆਰ ਔਖੀ ਹੋ ਗਈ ਆ, ਇਹ ਥੋੜਾ ਕਹਿ ਲੋ ਜਨਰਲਾਈਜ਼ ਕਰਨਾ ਹੋਗਾ, ਲੇਕਿਨ ਜੇ ਜਨਰਲ ਸਕਿਲਡ ਮਾਈਗ੍ਰੇਸ਼ਨ ਦੀ ਗੱਲ ਕਰੀਏ ਜਿਹੜੇ 189 ਜਾਂ 190 ਦੀ, ਹਾਂਜੀ ਉਹ ਡੈਫੀਨੇਟਲੀ ਬਹੁਤ ਔਖੀ ਹੋ ਗਈ ਆ, ਕੰਪੀਟੀਸ਼ਨ ਬਹੁਤ ਹਾਈ ਆ। ਪਹਿਲਾਂ ਆਪਾਂ ਆਮ ਦੇਖਦੇ ਸੀ ਵੀ ਜਿਹੜਾ ਟ੍ਰੇਡ ਕਿਸੇ ਨੇ ਕੀਤਾ ਹੋਇਆ 6 ਈਚ ਕੀਤੇ ਤੇ ਉਹਨਾਂ ਦੇ ਪੁਆਇੰਟਸ ਬਣ ਜਾਂਦੇ ਸੀ। ਅੱਜ ਦੀ ਡੇਟ ਚ ਜਦੋਂ 491 ਵੀ ਇੰਪਲੀਮੈਂਟ ਹੋ ਰਿਹਾ ਹੈ ਤੇ 7 ਈਚ ਤੋਂ ਬਿਨਾਂ ਇੱਕ ਆਈਡੀਅਲ ਕੈਂਡੀਡੇਟ ਦੇ ਕਹਿ ਲੋ ਪੁਆਇੰਟਸ ਹੀ ਨਹੀਂ ਬਣਨੇ ਤੇ ਕੰਪੀਟੀਸ਼ਨ ਇੰਨਾ ਵੱਧ ਗਿਆ ਕਿ ਉਹਨਾਂ ਨੂੰ ਸ਼ਾਇਦ ਹੋਰ ਐਕਸਟਰਾ ਪੁਆਇੰਟਸ ਲੱਭਣੇ ਪੈਣ। ਸੋ ਜਨਰਲ ਸਕਿਲਡ ਮਾਈਗ੍ਰੇਸ਼ਨ ਹਾਂਜੀ ਕਾਫੀ ਕਾਫੀ ਮੁਸ਼ਕਿਲ ਮੁਸ਼ਕਿਲ ਹੋ ਗਈ ਆ, ਕਾਫੀ ਡਿਫਿਕਲਟ ਹੋ ਗਈ
ਬਿਲਕੁਲ ਇਮੀਗ੍ਰੈਂਟਸ ਦੇ ਲਈ ਵੀ। ਕਰੰਟ ਜਿਹੜੀ ਮਾਈਗ੍ਰੇਸ਼ਨ ਪਾਲਿਸੀ ਉਹ ਟਫ ਹੈ ਹੀ ਹੈ। ਅੱਛਾ ਜਦੋਂ ਦੂਸਰੀਆਂ ਕੰਟਰੀਜ਼ ਦੀ ਗੱਲ ਕਰਦੇ, ਕੈਨੇਡਾ ਵਰਗੇ ਦੇਸ਼ਾਂ ਦੀ ਗੱਲ ਕਰਦੇ ਹਾਂ, ਇਸ ਵੇਲੇ ਜਦੋਂ ਇੱਥੇ ਅਸੀਂ ਆਈ ਟੀ ਦੀ ਵੀ ਗੱਲ ਕੀਤੀ ਆ, ਅਕਾਊਂਟੈਂਸੀ ਦੀ ਗੱਲ, ਅਕਾਊਂਟੈਂਟ ਜਿਹੜੇ ਆ ਇਸ ਵੇਲੇ ਕਾਫੀ ਸਟਰਗਲ ਕਰ ਰਹੇ ਹਨ, ਤੇ ਉਸ ਤੋਂ ਬਾਅਦ ਹੁਣ ਆਪਣਾ ਮਨ ਬਣਾ ਰਹੇ ਆ ਕਿ ਕੈਨੇਡਾ ਚ ਸ਼ਾਇਦ ਇਹਦੇ ਨਾਲੋਂ ਸੌਖਾ ਹੋ ਜਾਣਾ ਸਾਡਾ। ਤੇ ਕੀ ਏਦਾਂ ਦਾ ਲੱਗ ਰਿਹਾ ਕਿ ਵਾਕਈ ਆਸਟ੍ਰੇਲੀਆ ਜਿਹੜਾ ਕੈਨੇਡਾ ਦੇ ਨਾਲੋਂ ਵੀ ਹੁਣ ਜ਼ਿਆਦਾ ਔਖਾ ਕਰ ਰਿਹਾ ਕੰਮ?
ਦੇਖੋ ਮੈਂ ਵੈਸੇ ਤਾਂ ਪ੍ਰੋਫੈਸ਼ਨਲ ਐਡਵਾਈਸ ਕੈਨੇਡਾ ਦੀ ਮੈਂ ਇਸ ਲਈ ਨਹੀਂ ਦੇ ਸਕਦਾ ਕਿਉਂਕਿ ਮੈਂ ਰਜਿਸਟਰਡ ਨਹੀਂ ਹਾਂ ਐਸ ਐਨ ਏਜੰਟ, ਬਟ ਇੱਕ ਜੈਨਰਿਕ ਜਿਹੜੀ ਕਹਿ ਲਓ ਸਟੇਟਮੈਂਟ ਮੈਂ ਦੇ ਸਕਦਾ, ਐਡਵਾਈਸ ਨਹੀਂ। ਲਾਸਟ ਵੀਕ ਹੀ ਮੈਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਜੋ ਦੇਖਿਆ ਮੈਂ, ਵੈਸੇ ਵੀ ਕੈਨੇਡੀਅਨ ਇਮੀਗ੍ਰੇਸ਼ਨ ਰੂਲਸ ਜਿਹੜੇ ਆ ਉਹ ਕਾਫੀ ਹੀ ਗਵਰਨਮੈਂਟ ਦਾ ਜਿਹੜਾ ਉਹਨਾਂ ਦੀ ਸਰਕਾਰ ਦਾ ਰਵੱਈਆ ਹੈ ਉਹ ਬੜਾ ਹੀ ਸੋਫਟ ਹੈ ਹੁਣ, ਲਾਈਕ ਵੈਲਕਮਿੰਗ ਆ। ਫਾਰ ਐਗਜਾਮਪਲ ਅਗਰ ਕਿਸੇ ਇੰਪਲੋਇਰ ਨੂੰ ਕਿਸੇ ਇੰਪਲੋਈ ਦੀ ਲੋੜ ਆ ਤੇ ਉਹਨਾਂ ਨੂੰ ਬਹੁਤ ਘੱਟ ਪੇਪਰ ਵਰਕ ਦੀ ਰਿਕੁਆਇਰਮੈਂਟ ਹੁੰਦੀ ਆ ਕਹਿ ਲੋ ਕਿਸੇ ਇੰਪਲੋਈ ਨੂੰ ਸਪੋਂਸਰ ਕਰਨ ਦੀ। ਉਹਦੀ ਕੰਪੈਰੀਜ਼ਨ ਅਗਰ ਆਪਾਂ ਇਸੇ ਗੱਲ ਕਰੀਏ ਤਾਂ ਉਹ ਘੱਟੋ ਘੱਟ 10 ਟਾਈਮਸ ਜ਼ਿਆਦਾ ਡਾਕੂਮੈਂਟੇਸ਼ਨ ਹੈ ਮਿਨੀਮਮ,
ਬੁਰੀ ਤਰ੍ਹਾਂ ਬੰਨਿਆ ਹੋਇਆ।
ਹਾਂਜੀ ਹਾਂਜੀ, ਤੇ ਗੱਲ ਜੇ ਕਰੀਏ ਜਨਰਲ ਸਕਿਲਡ ਮਾਈਗ੍ਰੇਸ਼ਨ ਦੀ, ਜਿਹਦਾ ਮੈਂ ਕਹਿ ਰਿਹਾ ਸੀ ਕੰਪੀਟੀਸ਼ਨ ਕਾਫੀ ਵੱਧ ਗਿਆ, ਜਿਹੜਾ ਕਹਿ ਲੋ ਕਿ ਜਿਹਦੇ ਇੱਥੇ ਮਿਨੀਮਮ 65 ਪੁਆਇੰਟਸ ਵੀ ਬਣਦੇ ਆ, ਮੈਂ ਅਨਾਲਿਸਿਸ ਕੀਤਾ ਸੀ, ਉਹਨਾਂ ਦਾ ਕਿਤੇ ਨਾ ਕਿਤੇ ਅਗਰ ਉਹ LMO ਲੈ ਲੈਂਦੇ ਆ ਗਵਰਨਮੈਂਟ ਤੋਂ ਲੇਬਰ ਮਾਰਕੀਟ ਓਪੀਨੀਅਨ ਲੈ ਲੈਂਦੇ ਆ ਜਾਂ ਉਹ ਰੀਜਨਲ ਕੈਨੇਡਾ ਚ ਜਾਣ ਨੂੰ ਰੈਡੀ ਨੇ, ਫਾਰ ਐਗਜਾਮਪਲ ਮੈਨੀਟੋਬਾ ਕਹਿ ਲੋ, ਵਿਨੀਪੈਗ ਕਹਿ ਲੋ, ਬਹੁਤ ਆਪਸ਼ਨਸ ਨੇ ਕੈਨੇਡਾ ਦੇ, ਠੀਕ ਹੈ, ਬਹੁਤ ਜ਼ਿਆਦਾ। ਤੇ ਮਤਲਬ ਜੇ ਅਗਰ ਇਹਨਾਂ ਦੋਵਾਂ ਨੂੰ ਹਿਊਮਨ ਨੇਚਰ ਆ ਵੀ ਇਸ ਪ੍ਰੋਫੈਸ਼ਨ ਚ ਹੁੰਦਿਆਂ ਜੇ ਤੁਸੀਂ ਕਿਸੇ ਦੂਸਰੇ ਦੇਸ਼ ਜਾਓ ਤੇ ਉੱਥੋਂ ਦੀਆਂ ਪਾਲਿਸੀਜ਼ ਦੇਖਦੇ ਹੀ ਦੇਖਦੇ ਆ, ਤੇ ਮੈਂ ਦੇਖਿਆ ਕਿ ਕੈਨੇਡਾ ਬਹੁਤ ਵੈਲਕਮਿੰਗ ਹੈ। ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹਨਾਂ ਨੇ ਆਪ ਅਨਾਊਂਸਮੈਂਟ ਕੀਤੀ ਹੈ ਕਿ ਅਗਲੇ ਆਈ ਥਿੰਕ 3 ਸਾਲਾਂ ਚ ਸਾਨੂੰ 1 ਮਿਲੀਅਨ ਮਾਈਗ੍ਰੈਂਟਸ ਦੀ ਲੋੜ ਆ, ਤੇ ਤੁਸੀਂ ਆਪ ਲਾ ਲਓ ਵੀ 3 ਲੱਖ ਤੋਂ ਵੱਧ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਲੋੜ ਆ ਉਹਦੀ, ਤੇ ਉਹ ਦੇਖਦਾ ਹੀ ਹੈ ਇਹਨਾਂ ਦੀਆਂ ਪਾਲਿਸੀਜ਼ ਤੋਂ ਕਿ ਆਲਮੋਸਟ everyone who is qualified enough is welcome. ਇਦਾਂ ਦੀ 85-90 ਪੁਆਇੰਟ ਦੀ ਕਹਿ ਲੋ ਜਿਹੜੀ ਰਿਕੁਆਇਰਮੈਂਟ ਆ ਉਹ ਬਹੁਤ ਜ਼ਿਆਦਾ ਅਗਰ ਆਸਟ੍ਰੇਲੀਆ ਨੂੰ ਕੰਪੇਅਰ ਕਰੀਏ, ਬਹੁਤ ਟਾਈਟ ਹੈ ਆਸਟ੍ਰੇਲੀਆ ਕੰਪੇਅਰ ਟੂ ਕੈਨੇਡਾ।
ਬਿਲਕੁਲ। ਅੱਛਾ, ਸਾਡੇ ਨਾਲ ਇੱਕ ਦੋਸਤ ਜੁੜੇ ਨੇ ਸੁਖਪ੍ਰੀਤ, ਟੈਲੀਗ੍ਰਾਮ ਦੇ ਜ਼ਰੀਏ ਸਾਂਝ ਬਣਾ ਰਹੇ ਨੇ, ਇਜਾਜ਼ਤ ਹੋਵੇ ਉਹਨਾਂ ਦਾ ਸਵਾਲ ਸ਼ਾਮਿਲ ਕਰੀਏ ਜੀ। ਕਹਿੰਦੇ ਆਈ ਹੈਵ ਅਪਲਾਈਡ 190 ਵਿਕਟੋਰੀਅਨ ਨੋਮੀਨੇਸ਼ਨ ਐਜ਼ ਅ ਸ਼ੈਫ ਐਂਡ ਦੇ ਹੈਵ ਆਸਕਡ ਮੀ ਟੂ ਪ੍ਰੋਵਾਈਡ ਅ ਆਫਰ ਲੈਟਰ ਫਾਰ 6 ਕੰਟੀਨਿਊਸ ਮੰਥਸ that I already submitted 2 weeks ago. So how long they will take for nomination and how many chances I have?
Dekho, agar unhone sirf offer letter mangi ya, then that would be the last document that's remaining. ਠੀਕ ਆ, ਤੇ ਤੁਹਾਡੇ ਚਾਂਸਿਸ ਕਾਫੀ ਬ੍ਰਾਈਟ ਆ ਤੁਹਾਡੇ ਆਉਣ ਦੇ। ਤੇ ਦੂਜੀ ਗੱਲ ਇਹ ਆ ਕਿ ਅਗਰ ਓਬਵੀਅਸਲੀ ਅਸਿਊਮਿੰਗ ਕਿ ਆਫਰ ਲੈਟਰ ਤੁਹਾਡੀ ਕੰਪਲੀਟਲੀ ਜੈਨੂਇਨ ਆ, ਉੱਤੇ ਉਹਨਾਂ ਨੇ ਬੈਕਗ੍ਰਾਉਂਡ ਚੈੱਕਸ ਕਰਨੇ ਆ ਤੇ ਤੁਹਾਨੂੰ ਸਟੇਟ ਨੋਮੀਨੇਸ਼ਨ ਦੀ ਇਨਵਾਈਟ ਭੇਜ ਦੇਣਗੇ। ਸੋ ਚਾਂਸਿਸ ਓਬਵੀਅਸਲੀ ਹੈਗੇ
ਜੀ। ਤੇ ਜਿਵੇਂ ਤੁਸੀਂ ਨਾ ਗੱਲਬਾਤ ਦੌਰਾਨ ਦੱਸਿਆ ਵੀ ਸਕਿੱਲ ਆਕੂਪੇਸ਼ਨ ਲਿਸਟ ਜਿਹੜੀ ਆ ਉਹਦੇ ਬਾਰੇ ਵੀ ਚਰਚਾ ਹੋ ਰਹੀ ਹੈ ਕਿਉਂਕਿ ਰੀਸੈਂਟਲੀ ਅਨਾਊਂਸ ਹੋਈ ਆ ਉਹਦੇ ਵਿੱਚ ਚੇਂਜਸ ਆ ਹਨਾ ਕਾਫੀ, ਇਹਦਾ ਕੀ ਅਸਰ ਪੈਣ ਵਾਲਾ ਆ ਮਾਈਗ੍ਰੈਂਟਸ ਦੇ ਪਰਸਪੈਕਟਿਵ
ਤੋਂ? ਇਹ ਚ ਆਪਾਂ ਨਾ ਜ਼ਿਆਦਾ ਟੈਕਨੀਕਲ ਨਾ ਕਰਦੇ ਹੋਏ ਮੈਂ ਗੱਲ ਕਰੂੰਗੀ, 3 ਮੇਨ ਲਿਸਟਾਂ ਹੈ, ਠੀਕ ਹੈ, ਮੀਡੀਅਮ ਟੂ ਲੌਂਗ ਟਰਮ ਲਿਸਟ, ਜਿਹਦੇ ਚ ਅਗਰ ਤੁਹਾਡੀ ਆਕੂਪੇਸ਼ਨ ਹੈਗੀ ਆ ਤਾਂ ਤੁਹਾਡੇ ਕੋਲ ਸਾਰੇ ਆਪਸ਼ਨ ਆਲਮੋਸਟ ਕਹਿ ਲਓ ਤੁਹਾਡੇ ਆਪਸ਼ਨ ਬਹੁਤ ਖੁੱਲੇ ਆ, ਠੀਕ ਹੈ, ਤੁਹਾਡੇ ਕੋਲ ਮਲਟੀਪਲ ਆਪਸ਼ਨ ਹੈ, ਤੁਸੀਂ ਇੰਪਲੋਇਰ ਸਪੋਂਸਰਸ਼ਿਪ ਕਹਿ ਲਓ, ਤੁਸੀਂ 485 ਕਹਿ ਲਓ, ਤੁਹਾਡੇ ਕੋਲ ਸਕਿੱਲ ਮਾਈਗ੍ਰੇਸ਼ਨ ਦੇ ਸਾਰੇ ਆਪਸ਼ਨ ਆ। ਦੂਜੀ ਆ ਸ਼ਾਰਟ ਟਰਮ ਲਿਸਟ, ਜਿਹ ਚ ਕੁਛ ਆਪਸ਼ਨ ਹੈਗੇ ਆ ਤੁਹਾਡੇ ਕੋਲ, ਪਰਮਨੈਂਟ ਰੈਸੀਡੈਂਸੀ ਦਾ ਪਾਸ ਵੀ ਅਨਫੋਰਚੁਨਲੀ ਨਹੀਂ ਆ। ਤੀਜੀ ਆ ਰੀਜਨਲ ਆਕੂਪੇਸ਼ਨ ਲਿਸਟ, ਜਿਹੜੀ ਸਿਰਫ ਰੀਜਨਲ ਏਰੀਆਜ ਲਈ, ਅਗਰ ਤੁਹਾਡੇ ਰੀਜਨਲ ਏਰੀਆ ਚ ਤੁਸੀਂ ਰੀਜਨਲ ਏਰੀਆ ਤੋਂ ਸਪੋਂਸਰ ਹੁੰਦੇ ਆ ਤਾਂ ਉਹਦੇ ਲਈ ਐਲੀਜੀਬਲ ਆ ਤੁਸੀਂ। ਤੇ ਇਸ ਮਤਲਬ ਹਰ ਆਲਮੋਸਟ ਹਰ ਸਾਲ ਕਹਿ ਲੋ ਗਵਰਨਮੈਂਟ ਜਿਹੜੀ ਆ ਫੇਰ ਬਦਲ ਥੋੜੀ ਬਹੁਤ ਕਰਦੀ ਹੈ ਇਹਨਾਂ ਲਿਸਟਾਂ ਚ, ਤੇ ਜੇ ਤੁਹਾਡੀ ਲਿਸਟ medium to long term jeh tadi occupation medium to long term list se hundi ya te obviously tade chances ya options sare ko jaade ne short term ch tade ko ghat ne permanent residency de option ghat ya in fact nahi ya te regional ch sirf tusi agar regional area ch ta ta tade liye medical diya se jo kai occupations ho kad dende ya ke agar medium to long term to short term ch pa dende ya industry bodies na feedback laake
ji
जे फीडबैक होगी सानू एक पर्टिकुलर ऑक्यूपेशन की बहुत डिमांड है तो उन्हें मीडियम टू लॉन्ग टर्म च पा देंगे ठीक है अगर घट है शॉर्ट टर्म च या रीजनल एरिया च अगर जिदा एग्रीकल्चर रिलेटेड है तो उन्हें रीजनल च पा देंगे ठीक है तो यह लिस्ट डिसाइड कर दिया तेरे को ऑप्शन किन्ने सो काफी इंपॉर्टेंट चीज है
जी अच्छा रीजनल एरिया की गल करिए गवर्नमेंट की भी मैंने पिछले काफी महीनों तो यह पॉलिसी रही है भी ज्यादातर पुश किया जा रहा कि जेडे भी माइग्रेंट्स रीजनल एरिया दे विच मूव होण या फिर कह लो कि पॉलिसीज ही कुछ ऐदां दियां बन रही है ना कि इहदे नाल लगता है कि जेडे माइग्रेंट्स आ उहनां दे लई उत्थे काम करना या उत्थे पढ़ाई करनी जिहड़ी है उह सौखी होगी क्योंकि जेडे भी विद्यार्थी इथों रीजनल च मूव होंदे आ ज्यादातर देखण दे विच इह आया कि ਉਥੇ ਉਹਨਾਂ ਨੂੰ ਕੰਮਾਂ ਦੀ ਬੜੀ ਸ਼ਾਰਟੇਜ ਹੈ ਕਿਉਂਕਿ ਕੰਮ ਨਹੀਂ ਮਿਲ ਰਹੇ ਜਾਂਦੇ ਆ ਹਨਾ ਤੇ ਬਾਕੀ ਜਦੋਂ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਦੇ ਪੱਖ ਤੋਂ ਵੇਖਦੇ ਹਾਂ ਤਾਂ ਫੇਰ ਲੱਗਦਾ ਕਿ ਰੀਜਨਲ ਹੀ ਇੱਕ ਸਾਡੇ ਲਈ
ਆਪਸ਼ਨ ਹੈ ਦੇਖੋ ਇਹ ਨਾ ਕਹਿ ਲੋ ਕੈਚ 22 ਇਹਨੂੰ ਕਹਿੰਦੇ ਆ ਵੀ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਲਈ ਸਰਕਾਰ ਇਹ ਕਹਿ ਰਹੀ ਆ ਕਿ ਤੁਹਾਨੂੰ ਰੀਜਨਲ ਏਰੀਆ ਚ ਹੋਣਾ ਬਹੁਤ ਜ਼ਰੂਰੀ ਆ ਤੁਹਾਨੂੰ ਐਕਸਟਰਾ ਪੁਆਇੰਟਸ ਦੇਵਾਂਗੇ ਤੁਹਾਡੀ ਪ੍ਰੋਸੈਸਿੰਗ ਫਾਸਟ ਹੋਊਗੀ ਤੁਹਾਡੇ ਲਈ ਆਪਸ਼ਨ ਜ਼ਿਆਦੇ ਆ ਠੀਕ ਹੈ ਔਨ ਦੀ ਅਦਰ ਹੈਂਡ ਜੇ ਦੇਖੀਏ ਤੇ ਉੱਥੇ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਆ ਤਸਮੇਨੀਆ ਬੈਸਟ ਐਗਜ਼ਾਮਪਲ ਹੈ ਇਹਦਾ ਤਸਮੇਨੀਆ ਦਾ ਜੇ ਐਗਜ਼ਾਮਪਲ ਲਈਏ ਤੇ ਤਸਮੇਨੀਆ ਨੇ ਪਹਿਲਾਂ ਇਨਵੀਟੇਸ਼ਨ ਬਹੁਤ ਦਿੱਤੇ ਲੋਕੀ ਮੂਵ ਬਹੁਤ ਹੋਏ ਵਿਕਟੋਰੀਆ ਤੋਂ ਨਿਊ ਸਾਊਥ ਵੇਲਸ ਤੋਂ ਮੈਲਬਰਨ ਐਂਡ ਸਿਡਨੀ ਤੋਂ ਇੱਕ ਸਟੇਜ ਉਹ ਆ ਗਈ ਸੀ ਜਿੱਥੇ ਉੱਥੇ ਰਹਿਣ ਨੂੰ ਘਰ ਨਹੀਂ ਮਿਲ ਰਹੇ ਸੀ ਜੋਬ ਤਾਂ ਦੂਰ ਦੀ ਗੱਲ ਆ ਲੀਜ਼ ਨਹੀਂ ਸਾਈਨ ਹੋ ਪਾ ਰਿਹਾ ਸੀ ਕਈ ਕਲਾਇੰਟ ਸਾਡੇ ਜਿਹੜੇ ਆ ਉਹ ਵਾਪਸ ਮੁੜੇ ਆ ਤਸਮੇਨੀਆ ਤੋਂ ਜੋਬ ਨਾ ਮਿਲਣ ਕਾਰਨ ਤੇ ਆਪਣੀ ਕਹਿ ਲੋ ਲੀਜ਼ ਜਾਂ ਰਹਿਣ ਦੀ ਜਗ੍ਹਾ ਨਾ ਮਿਲਣ ਕਾਰਨ ਸੋ ਇਹ ਲੇਕਿਨ ਇੱਕ ਚੀਜ਼ ਅਸੀਂ ਦੇਖੀ ਆ ਜਿਹੜੇ ਡਟ ਕੇ ਉੱਥੇ ਟੇਕੇ ਰਹਿ ਕਹਿ ਲੋ 6 ਮਹੀਨੇ ਉਹ ਹੁਣ ਦਿਆ ਉਹ ਸੈਟ ਹੋ ਗਿਆ ਪਹਿਲੇ 6 ਮਹੀਨੇ ਇਹ ਫੈਮਿਲੀਜ਼ ਵਾਲਿਆਂ ਵਾਸਤੇ ਕਾਫੀ ਔਖਾ ਹੁੰਦਾ ਤੇ ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਰੀਜਨਲ ਸਰਕਾਰ ਨੇ ਆਲਰੇਡੀ ਇੰਡੀਕੇਸ਼ਨ ਨੀਅਰਲੀ ਇੱਕ ਸਾਲ ਤੋਂ ਦਿੰਦੇ ਆ ਰਹੀ ਹੈ ਕਿ ਅਗਰ ਰੀਜਨਲ ਜਾਓਗੇ ਅਸੀਂ ਤੁਹਾਨੂੰ ਜ਼ਿਆਦਾ ਆਪਸ਼ਨਸ ਦੇਵਾਂਗੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਰੀਜਨਲ ਜਾਓ ਜੇ ਤੁਹਾਨੂੰ ਰੈਜ਼ੀਡੈਂਸੀ ਚਾਹੀਦੀ ਆ ਠੀਕ ਹੈ ਬੈਸਟ ਐਗਜ਼ਾਮਪਲ ਆ ਹੁਣ ਜਿਹੜੇ ਇੰਟਰੋਡਿਊਸ ਹੋ ਰਿਹਾ ਵੀਜ਼ੇ 491 ਫੋਰ ਐਗਜ਼ਾਮਪਲ ਇਹ 489 ਦੀ ਥਾਂ ਇੰਟਰੋਡਿਊਸ ਹੋ ਰਿਹਾ ਓਬਵੀਅਸਲੀ ਕਈ ਰਿਆਇਤਾਂ ਮਿਲੂਗੀਆਂ ਜੇ ਬੱਚੇ ਸਟੂਡੈਂਟਸ ਕਹਿ ਲੋ
ਅਗਰ
ਪੁਆਇੰਟਸ ਦਾ ਫਰਕ ਆ ਤੁਹਾਡੀ ਪ੍ਰਾਇਰਟੀ ਪ੍ਰੋਸੈਸਿੰਗ ਹੋਊਗੀ ਤੁਹਾਡੀ ਰੈਜ਼ੀਡੈਂਸ ਕੋਲ ਮਿਲਾ ਕੇ ਫਾਸਟ ਟ੍ਰੈਕ ਹੋਊਗੀ
ਅੱਛਾ ਸਾਡੇ ਨਾਲ ਕੁਛ ਦੋਸਤ ਇਧਰ ਬਣ ਰਹੇ ਨੇ ਫੇਸਬੁੱਕ ਤੇ ਅਸੀਂ ਉਹਨਾਂ ਦੇ ਸਵਾਲ ਸ਼ਾਮਿਲ ਕਰਦੇ ਹਾਂ ਸਨੀ ਮਦਾਨ ਜੀ ਪਹਿਲਾਂ ਬਣੇ ਨੇ ਆਈ ਜਸਟ ਫਿਨਿਸ਼ ਮਾਈ ਬੈਚਲਰਸ ਇਨ ਨੈਟਵਰਕਿੰਗ ਫਰੋਮ MIT ਐਂਡ ਆਈ ਹੈਵ ਟੂ ਲੌਂਚ ਮਾਈ TR ਇਫ ਆਈ ਗੈਟ ATEACH ਐਂਡ ਡਨ ਵਿਦ NATI ਐਂਡ ਪ੍ਰੋਫੈਸ਼ਨਲ ਈਅਰ ਡੂ ਯੂ ਥਿੰਕ ਇਟਸ ਫਾਈਨ ਟੂ ਸਟੇ ਇਨ ਮੈਲਬਨ ਔਰ ਆਈ ਮੂਵ ਟੂ ਰੀਜਨਲ ਨਾਓ
ਵੈਰੀ ਗੁੱਡ ਕੁਸ਼ਚਨ ਦੇਖੋ 85 ਪੁਆਇੰਟਸ ਅਗਰ ਤੁਹਾਡੇ ਬਣ ਰਹੇ ਆ ਅੱਜ ਦੀ ਡੇਟ ਚ NATI ਤੇ ਸਾਰਾ ਕੁਝ ਪਾ ਕੇ ਤਾਂ ਤਾਂ ਠੀਕ ਆ ਮੇਰੀ ਐਡਵਾਈਸ ਇਹ ਹੋਗੀ ਜਦੋਂ ਤੁਸੀਂ DR ਤੇ ਹੋ ਤੇ ਪਲੀਜ਼ ਮੁਸ਼ਕਿਲ ਬਹੁਤ ਆ ਇੱਕ ਸਾਲ ਦਾ ਵਰਕ ਐਕਸਪੀਰੀਅੰਸ ਲੈਣ ਦੀ ਵੀ ਕੋਸ਼ਿਸ਼ ਕਰੋ ਦੈਟ ਵਿਲ ਗਿਵ ਯੂ ਐਨ ਐਜ ਓਵਰ ਅਦਰਸ ਠੀਕ ਹੈ ਅੱਜ ਦੀ ਡੇਟ ਚ ਜਿਹੜੇ IT ਵਾਲੇ ਆ ਉਹ ਰੂਲ ਬੁੱਕ ਚ ਸਾਰੇ ਜਿੱਦਾਂ ਅਕਾਊਂਟੈਂਟਸ ਆ ਉਹ ਸਾਰੇ ਹੀ ਫਾਰਮੂਲੇ ਅਪਣਾ ਰਹੇ ਆ ਕਿ ਮੈਕਸੀਮਮ ਪੁਆਇੰਟਸ ਮਿਲਣ ਫਾਰ ਐਗਜ਼ਾਮਪਲ 80 ਚ ਐਬਸੋਲੂਟ ਮਸਟ ਹੋ ਗਿਆ ਬੇਅਰ ਮਿਨੀਮਮ ਠੀਕ ਹੈ ਜੀ 80 ਚ NATI ਕਲੀਅਰ ਹੋਵੇ ਪ੍ਰੋਫੈਸ਼ਨਲ ਈਅਰ ਕੀਤਾ ਹੋਵੇ ਤੁਹਾਡੀ ਬੈਚਲਰਸ ਜਾਂ ਮਾਸਟਰਸ ਹੋਈ ਹੋਵੇ ਪਾਰਟਨਰ ਪੁਆਇੰਟਸ ਜੇ ਤੁਸੀਂ ਸਿੰਗਲ ਦੇ ਓਬਵੀਅਸਲੀ ਤੁਹਾਨੂੰ ਐਕਸਟਰਾ ਪੁਆਇੰਟਸ ਹੋਣ ਜਿਹੜੇ ਨਾ ਉਹ ਮਿਲਣਗੇ ਦੂਜਾ ਸਭ ਤੋਂ ਇੰਪੋਰਟੈਂਟ ਜਿਹੜਾ ਮੈਕਸ ਸਟੂਡੈਂਟਸ ਨੂੰ ਪ੍ਰੋਬਲਮ ਹੁੰਦੀ ਆ ਕਿ TR ਤੇ ਉਹਨਾਂ ਨੂੰ ਵਰਕ ਐਕਸ ਲੈਣਾ ਬਹੁਤ ਮੁਸ਼ਕਿਲ ਹੁੰਦਾ ਵਰਕ ਐਕਸਪੀਰੀਅੰਸ ਤੁਹਾਨੂੰ 2 ਸਾਲ ਦੀ TR ਮਿਲਦੀ ਆ ਹਾਲਾਂਕਿ ਜਿਨ੍ਹਾਂ ਨੇ TR ਤੇ ਵਰਕ ਐਕਸ ਲਿੱਤਾ ਹੈ ਓਬਵੀਅਸਲੀ ਤੁਹਾਡੇ ਪੁਆਇੰਟਸ ਜਿਹੜੇ ਉਹ ਐਕਸਟਰਾ ਹੈ ਤੁਹਾਨੂੰ ਐਜ ਮਿਲੂਗੀ ਤੇ ਓਬਵੀਅਸਲੀ ਜੇ ਤੁਸੀਂ ਵਰਕ ਐਕਸ ਗੇਨ ਕਰ ਸਕਦੇ ਹੋ ਦੈਟਸ ਫਾਈਨ ਅਦਰਵਾਈਜ਼ ਮੂਵਿੰਗ ਰੀਜਨਲ ਵੀ ਵਾਈਸ ਆਈਡੀਆ ਵਾ
ਅਗਲਾ ਸਵਾਲ ਤੋਕੀਰ ਚੀਮਾ ਜੀ ਕਰ ਰਹੇ ਨੇ ਕਹਿੰਦੇ ਕੈਨ ਯੂ ਟੈਲ ਮੀ ਐਗਰੀਕਲਚਰ ਸਕੋਪ ਰਿਗਾਰਡਿੰਗ TR ਇਨ ਫਿਊਚਰ
ਦੇਖੋ ਚੀਮਾ ਸਾਹਿਬ ਚੀਮਾ ਜੀ ਦੇਖੋ ਐਗਰੀਕਲਚਰ ਸਕੋਪ ਡੈਜ਼ਿਗਨੇਟਿਡ ਏਰੀਆ ਮਾਈਗ੍ਰੇਸ਼ਨ ਐਗਰੀਮੈਂਟ ਜਿਹੜੇ ਡਾਮਾ ਜਿਹਨੂੰ ਆਪਾਂ ਕਹਿੰਦੇ ਆ ਉਹ ਇਸ ਲਈ ਲਿਆਂਦੇ ਗਏ ਆ ਕਿ ਐਗਰੀਕਲਚਰ ਸੈਕਟਰ ਚ ਜਿਹੜੀ ਘਾਟ ਆ ਉਹ ਪੂਰੀ ਕੀਤੀ ਜਾ ਸਕੇ ਲੇਬਰ ਦੀ ਲੇਕਿਨ मैं कहूंगा हल्ले भी एग्रीकल्चर से इदा है कि जड़े फार्मर्स या वो स्पेसिफिक वीजा लिए लॉबी कर रहे हैं उदिया ले कोई गाइडलाइंस ले या सरकार ने कोई प्रॉमिस कीता नहीं है अगर देखो तारी सब तो पहला स्टेप है तारी डिग्री असेस करोनी तारा वर्क एक्सपीरियंस ते तारी अगर बैचलर्स या मास्टर्स रिलेटेड है तो डिग्री असेस कराओ
जी बिल्कुल ते अगे जी अश्मीत सिंह अच्छा इन्होंने अपने अगे दोस्त रेफर किया क्योंकि रीजनल दी गल कर रहे हैं और रणबीर जी ਇਹ ਅੱਜ ਨੀ ਗੱਲ ਕਰ ਰਹੇ ਮੈਨੂੰ ਲੱਗਦਾ ਆਪਾਂ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆ
ਉਹਨਾਂ ਦੇ ਵਿੱਚ
ਬਿਲਕੁਲ ਇੱਕ ਸਾਲ ਤੋਂ ਹੀ ਲਗਾਤਾਰ ਇਹ ਗੱਲ ਜਿਹੜੀ ਚੱਲਦੀ ਆ ਰਹੀ ਹੈ ਕਿ ਰੀਜਨਲ ਜਿਹੜੀ ਆ ਉਹ ਬੈਸਟ ਆਪਸ਼ਨ ਹੈ ਪਰ ਫਿਰ ਵੀ ਜਦੋਂ ਸਾਨੂੰ ਸਵਾਲ ਆਉਂਦੇ ਆ ਤਾਂ ਉਹਨਾਂ ਦੇ ਵਿੱਚ ਉਮੀਦ ਇਹੀ ਕੀਤੀ ਜਾਂਦੀ ਆ ਵੀ ਤੁਸੀਂ ਹਾਂ ਕਰਦੇ ਹੋ ਵੀ ਮੈਲਬਰਨ ਵੀ ਠੀਕ ਆ
ਕਾਸ਼ ਮੈਂ ਹਾਂ
ਮੈਲਬਰਨ ਵੀ ਠੀਕ
ਕਰ ਸਕਦਾ ਹੁੰਦਾ ਕਾਸ਼ ਮੈਂ ਕਈ ਵਾਰ ਆਪਣੇ ਬਿਜ਼ਨਸ ਪਾਰਟਨਰ ਰੋਹਿਤ ਨਾਲ ਗੱਲ ਕਰਦਾ ਰੋਹਿਤ ਮੋਹਨ ਤੇ ਮੈਂ ਕਾਸ਼ ਆਪਣੇ ਕੋਈ ਅਥਾਰਟੀ ਹੁੰਦੀ ਸੀ ਅਨਫੋਰਚੁਨੇਟਲੀ ਆਪਾਂ ਨੂੰ ਲਾਅ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਠੀਕ ਹੈ ਜੀ ਅੱਜ ਦੇ ਡੇਟ ਚ ਆਪਾਂ ਇੱਕ ਸਾਲ ਤੋਂ ਇੰਡੀਕੇਸ਼ਨ ਆਪਾਂ ਨੂੰ ਆ ਰਹੇ ਆ ਤੇ ਅਸੀਂ ਵੀ ਹਰ ਵਾਰ ਗੁਜ਼ਾਰਿਸ਼ ਕਰਦੇ ਰਹੇ ਸਾਰਿਆਂ ਨੂੰ ਕਿ ਜੇ ਕੋਈ ਤੁਹਾਡਾ ਭੈਣ ਭਰਾ ਮਿੱਤਰ ਇੰਡੀਆ ਤੋਂ ਆ ਰਿਹਾ ਹੈ ਤਾਂ ਉਹਨਾਂ ਨੂੰ ਰੀਜਨਲ ਏਰੀਆ ਚ ਸਟੱਡੀਜ਼ ਲਈ ਕਹੋ ਪਲੀਜ਼
ਜੀ ਅੱਛਾ ਅਗਲਾ ਸਵਾਲ ਰਾਜਦੀਪ ਤਤਲਾ ਕਰ ਰਹੇ ਨੇ ਗੁੱਡ ਈਵਨਿੰਗ ਪਹਿਲਾਂ ਤਾਂ ਬੁਲਾ ਰਹੇ ਨੇ ਵੈਰੀ ਗੁੱਡ ਈਵਨਿੰਗ ਪੁੱਛ ਰਹੇ ਨੇ ਕਹਿੰਦੇ ਸਰ ਆਪਸ਼ਨਸ ਫਾਰ ਐਨਰੋਲਡ ਨਰਸਿਸ
ਐਨਰੋਲਡ ਨਰਸਿਸ ਅਗੇਨ 489 ਆਪਸ਼ਨ ਸੀ ਇਹਨਾਂ ਲਈ ਹੁਣ 491 ਹੋਊਗੀ ਆਪਸ਼ਨਸ ਅਗੇਨ ਇਫ ਯੂ ਆਰ ਐਨਰੋਲਡ ਨਰਸਿਸ ਫਿਲ ਆਊਟ ਪ੍ਰੀ ਰਜਿਸਟ੍ਰੇਸ਼ਨ ਦੇਖੋ 485 ਆਬਵੀਅਸਲੀ ਤੁਹਾਨੂੰ ਮਿਲੂਗਾ ਲੇਕਿਨ 491 ਦੀ ਗਾਈਡਲਾਈਨਸ ਲਈ ਵੇਟ ਕਰੋ ਤੁਹਾਡੇ ਕੋਲ ਆਪਸ਼ਨਸ ਹੈਗੇ ਆ ਜਿਹੜੇ ਏਰੀਆ ਸਪੈਸ਼ਲੀ ਆਰਡੀਏ ਨਿਊ ਸਾਊਥ ਵੇਲਸ
ਜੀ ਅੱਛਾ ਜਿੱਦਾਂ ਦਾ ਮਾਹੌਲ ਬਣ ਰਿਹਾ ਵੀ ਅੱਗੇ ਤੋਂ ਅੱਗੇ ਜਿਹੜੀਆਂ ਮੁਸ਼ਕਿਲਾਂ ਵੱਧ ਰਹੀਆਂ ਨੇ ਮਾਈਗ੍ਰੈਂਟਸ ਦੀਆਂ ਇਮੀਗ੍ਰੈਂਟਸ ਦੀਆਂ ਤੁਸੀਂ ਕੀ ਐਡਵਾਈਸ ਕਰੋਗੇ ਕਿ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਜੇ ਲੋਕ ਦੇਖ ਰਹੇ ਆ ਇਸ ਵੇਲੇ ਵੇਟ ਕਰ ਰਹੇ ਆ ਤਾਂ ਕਿਸ ਤਰ੍ਹਾਂ ਦੀਆਂ ਕੀ ਹੋਰ ਆਪਸ਼ਨਸ ਉਹਨਾਂ ਦੀਆਂ ਹੋ ਸਕਦੀਆਂ
ਇਹ ਚ ਦੋ ਕੈਟਾਗਰੀਜ਼ ਹੈ ਇੱਕ ਤੇ ਜਿਹੜੇ ਹੁਣੇ ਆਉਣ ਦੀ ਸੋਚ ਰਹੇ ਆ ਹੁਣ ਆਉਣ ਦੀ ਸੋਚ ਰਹੇ ਆ ਆਸਟ੍ਰੇਲੀਆ ਠੀਕ ਹੈ ਪਹਿਲਾਂ ਵੀ ਕਹਿ ਚੁੱਕੇ ਹਾਂ ਕਈ ਵਾਰ ਪ੍ਰੋਗਰਾਮ ਚ ਅਸੀਂ ਕਹਿ ਚੁੱਕੇ ਹਾਂ ਕਿ ਜੇ ਤੁਸੀਂ ਆ ਰਹੇ ਆ ਪਲਾਨ ਇਨ ਐਡਵਾਂਸ ਜਿੱਦਾਂ ਰੀਜਨਲ ਏਰੀਆ ਤੁਸੀਂ ਆਓ ਤੁਹਾਨੂੰ ਓਬਵੀਅਸਲੀ ਉਹਦਾ ਐਡਵਾਂਟੇਜ ਮਿਲੂਗਾ ਫੋਰ ਐਗਜ਼ਾਮਪਲ ਮੈਂ ਵਿਕਟੋਰੀਆ ਦਾ ਐਗਜ਼ਾਮਪਲ ਦੇ ਰਿਹਾ ਬੈਲਰੇਟ ਚ ਜਿੱਦਾਂ ਨਰਸਿੰਗ ਸਟੂਡੈਂਟਸ ਆ ਜਿਨ੍ਹਾਂ ਕੋਲ 7 ਈਚ ਹੈਗੇ ਆ ਰਜਿਸਟ੍ਰੇਸ਼ਨ ਉਹ ਲੈ ਸਕਦੇ ਆ ਪਲੱਸ ਉਹਨਾਂ ਨੂੰ ਐਕਸਟਰਾ ਪੁਆਇੰਟਸ ਮਿਲਣਗੇ ਸੋ ਉਹਨਾਂ ਕੋਲ ਓਬਵੀਅਸਲੀ ਇੱਕ ਐਡਿਡ ਐਡਵਾਂਟੇਜ ਆ ਜੇ ਕੰਪੇਅਰ ਟੂ ਜੇ ਤੁਸੀਂ ਮੈਲਬਰਨ ਚ ਆਪਣੀ ਨਰਸਿੰਗ ਕਰ ਰਹੇ ਹਾਂ ਇਹ ਸਿਰਫ ਇੱਕ ਐਗਜ਼ਾਮਪਲ ਹੈ ਬਾਕੀ ਆਕੂਪੇਸ਼ਨ ਦੂਜੀਆਂ ਵੀ ਆਪਾਂ ਕਹਿ ਸਕਦੇ ਹਾਂ ਕਿ ਜੇ ਕੋਈ ਰੀਜਨਲ ਚ ਪੜ ਰਿਹਾ ਜੇ ਲੌਂਗ ਚ ਪੜ ਰਿਹਾ ਉਹਦੇ ਕੋਲ ਐਜ ਹੈਗੀ ਆ ਠੀਕ ਹੈ ਸੈਕਿੰਡ ਇੰਗਲਿਸ਼ 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 ਪਤਾ ਨੀ ਅਸੀਂ ਕਿੰਨੀ ਵਾਰ ਕਹਿੰਦੇ ਆਏ ਹਾਂ ਪਲੀਜ਼ ਦੇਖੋ ਟ੍ਰੇਡਸ ਵਾਲਿਆਂ ਵਾਸਤੇ 7 ਈਚ ਜਿਹੜੇ ਆ ਉਹ ਬੇਅਰ ਮਿਨੀਮਮ ਹੋ ਗਏ ਆ ਜਿਹੜੇ ਪ੍ਰੋਫੈਸ਼ਨਲ ਆਕੂਪੇਸ਼ਨ ਆ ਉਹਨਾਂ ਲਈ 8 ਈਚ ਉਹ ਤੋਂ ਵੱਧ ਤਾਂ ਕੁਛ ਹੋ ਨਹੀਂ ਸਕਦਾ 8 ਈਚ ਜਿਹੜੇ ਆ ਸੁਪਰੀਅਰ ਇੰਗਲਿਸ਼ ਉਹ ਬੇਅਰ ਮਿਨੀਮਮ ਇੱਕ ਤਰ੍ਹਾਂ ਨਾਲ ਹੋ ਗਈ ਆ ਤੇ ਅਗਰ ਤੁਸੀਂ ਬਹੁਤ ਘੱਟ ਆ ਤੁਹਾਡਾ ਇੰਗਲਿਸ਼ ਲੈਂਗੁਏਜ ਦਾ ਸਕੋਰ ਤੇ ਪਲੀਜ਼ ਤੁਸੀਂ ਇਹ ਸੋਚੋ ਕਿ ਤੁਸੀਂ ਜਿਹੜਾ ਇੱਥੇ ਆ ਕੇ ਉਹਨੂੰ ਇੰਨਾ ਇੰਪਰੂਵ ਕਰ ਸਕੋਗੇ ਕਿ ਤੁਹਾਡੇ 7 ਈਚ ਜਾਂ 8 ਈਚ ਹੋਣ ਠੀਕ ਹੈ ਇਹ ਦੋ ਚੀਜ਼ਾਂ ਮੇਨ ਆ ਬਾਕੀ ਅਗੇਨ ਬੇਸਿਕਸ ਜਿਹੜੀਆਂ ਵਾ ਕਿ ਤੁਸੀਂ ਆਪਣੀ ਜਿਹੜੀ ਫੀਲਡ ਆ ਉਹ ਚ ਹੀ ਤੁਸੀਂ ਵਰਕ ਕਰਨਾ ਹੈ ਆ ਕੇ ਤੁਸੀਂ ਯੂ ਨੋ ਦੂਜੀ ਫੀਲਡ ਚ ਨਹੀਂ ਕਰਨਾ ਰੀਜਨਲਸ ਰਹੋ ਇੰਗਲਿਸ਼ ਲੈਂਗੁਏਜ ਵਧਾਓ ਹੋਰ ਐਕਸਟਰਾ ਪੁਆਇੰਟ ਆਪਣੇ ਨਾਟੀ ਜਾਂ ਵਰਕ ਐਕਸ ਦੇ ਥਰੂ ਲਓ ਠੀਕ ਹੈ ਇਹ ਜਿਹੜਾ ਉੱਥੋਂ ਆ ਰਿਹਾ ਜਿਹੜਾ ਆਲਰੇਡੀ ਇੱਥੇ ਆ ਅਗੇਨ ਕੁਸ਼ਚਨਸ ਵੀ ਅਸੀਂ ਕਈ ਵਾਰ ਕਹਿ ਚੁੱਕੇ ਕੁਸ਼ਚਨ ਆਨਸਰ ਚ ਜੇ ਤੁਹਾਡਾ ਜੋਬ ਰੈਡੀ ਪ੍ਰੋਗਰਾਮ ਹੈ ਜਾਂ ਤੁਹਾਡੀ ਜਿਹੜੀ ਫਰਦਰ ਪੜ੍ਹਾਈ ਆ ਉਹ ਕੋਸ਼ਿਸ਼ ਕਰੋ ਕਿ ਤੁਸੀਂ ਰੀਜਨਲ ਏਰੀਆ ਚ ਕਰੋ ਕਿਉਂਕਿ 491 ਜਦੋਂ ਆਉਣਾ ਹੈ 489 ਵਾਂਗੂ ਉਹਨਾਂ ਦੀਆਂ ਵੀ ਸ਼ਰਤਾਂ ਜਿੱਦਾਂ ਔਰਾਨਾ ਦੀ ਸੀ ਕਿ ਤੁਸੀਂ ਇੱਥੇ 6 ਮਹੀਨੇ ਰਹੇ ਹੋ ਜਾਂ ਪੜ੍ਹੇ ਹੋ ਸਾਊਥ ਆਸਟ੍ਰੇਲੀਆ ਦੀਆਂ ਜਿੱਦਾਂ ਰਿਕੁਆਇਰਮੈਂਟ ਆ ਸੇਮ ਤਸਮੇਨੀਆ ਦੀ ਰਿਕੁਆਇਰਮੈਂਟ ਜਾਂ ਇੱਥੇ ਵਰਕ ਕਰੋ ਜਾਂ ਰਹੋ ਸੋ ਹਰ ਇੱਕ ਸਟੇਟ ਡਿਮਾਂਡ ਦੇ ਹਿਸਾਬ ਨਾਲ ਡਿਮਾਂਡ ਇੰਨੀ ਜ਼ਿਆਦਾ ਹੈ ਕਿ ਸਾਰੇ ਹੁਣ ਡਿਮਾਂਡ ਕਰਨ ਲੱਗ ਗਏ ਕਿ ਤੁਸੀਂ ਆ ਕੇ ਕਮਿਟਮੈਂਟ ਸ਼ੋ ਕਰੋ ਪਹਿਲਾਂ ਤਾਂ ਤੁਹਾਨੂੰ ਅਸੀਂ ਜਿਹੜੀ ਆ ਅਸੀਂ ਨੋਮੀਨੇਸ਼ਨ ਦੇਵਾਂਗੇ ਜਾਂ ਇਨਵਾਈਟ ਭੇਜਾਂਗੇ ਠੀਕ ਹੈ ਜੀ ਤੇ ਇਹ ਮੇਨ ਬੇਸਿਕਸ ਆ ਜਿਹੜੇ ਅਸੀਂ ਐਡਵਾਈਸ ਕਰਾਂਗੇ ਕਿ ਤੁਸੀਂ ਪਲਾਨ ਇਨ ਐਡਵਾਂਸ ਟੂ ਸੈਟ ਯੋਰਸੈਲਫ ਅਪ ਫਾਰ ਸਕਸੈਸ
ਪਹਿਲਾਂ ਹੀ ਉੱਥੋਂ ਹੀ ਪ੍ਰਿਪੇਅਰ ਕਰਕੇ ਆਓ ਆਪਣੇ ਆਪ ਨੂੰ ਕਿ ਜੇ ਆਉਣਾ ਆ ਤਾਂ ਫਿਰ ਰੀਜਨਲ ਇੱਕ ਵਧੀਆ ਚੋਇਸ ਹੈ ਤੁਹਾਡੇ ਲਈ ਔਰ ਤੁਸੀਂ ਉਸ ਨੂੰ ਅਪਣਾਓ ਅਗਲਾ ਸਵਾਲ ਆਰਤੀ ਸ਼ਰਮਾ ਕਰ ਰਹੇ ਨੇ ਕਹਿੰਦੇ ਸਰ ਪਲੀਜ਼ ਐਡਵਾਈਸ ਇਜ਼ ਦੇਰ ਐਨੀ ਹੋਪ ਫਾਰ 190 ਨਿਊ ਸਾਊਥ ਵੇਲਸ ਅਕਾਊਂਟੈਂਟਸ ਐਟ 85 and it for BREE 2019, fulfilling all new conditions. 85 includes state points, Haji, and visa finishing in another December.
Aarti, dekho, 85 points including the state knowledge points, matlab 80 hai ta, dekho, apne. Main disappointed tanu nahi karna chahna, par tanu bhi pata hai ki points basic kinne chahide ya. Aaj di date se to get an invite. Plus, jidda main hune dass hi rahi si ki 100 invites normally aa rahe hain. Chances are, I'm sorry to say, them.
Bahut ghat. Te agge na ek caller bhi bane ne Ranbir ji sade naal, assi unna nu vi naal di naal shamil kar lenne aa. 799 to program the migration show de vich tuhanu swagat hai ji. Sat sri akaal.
Assi sir, main Gurvinder bol rahe hain ji. ब्रिस्बेन रीजनल एरिया थे जी.
हाँ जी.
हेलो.
हाँ जी. हाँ जी
सर, मेरा मेरी ना आदत में से लगी हुई है कि ना उधर थोड़ी कोई मॉनिटरिंग चल रही है बिजनेस की, उधर करके ना थोड़ा डिले हो रही है प्रोसेसिंग.
हाँ जी.
ते इस करके मैं ना नॉन शेफ दा वो करा रहा थी अपने जॉब रेडी प्रोग्राम.
हाँ जी. ठीक है.
ते सर मैं पूछ रहा थी इन फ्यूचर जो मेरे 55 पॉइंट बन गए जेडे उन्होंने हम जेडे 10 पॉइंट देने हैं सिंगल सिंगल एप्लीकेंट नु.
हाँ जी.
देखो
जे तुहाडे 55 पॉइंट्स आ पिया ते तुसी 491 तुहाडा एम होना चाहिदा रादर देन 191 कह लो. ठीक है. क्योंकि क्योंकि तुसी पहली चीज ते आ तुसी ठीक कर रहे हैं ਜਿਹੜਾ ਕਿ ਤੁਹਾਡਾ ਆਰ ਐਸ ਐਮ ਐਸ ਜਿਹੜਾ 187 ਆ, ਕਿਉਂਕਿ ਉਹ ਚ ਮੋਨੀਟਰਿੰਗ ਚੱਲ ਰਹੀ ਆ ਤੇ ਤੁਸੀਂ ਸੈਕੰਡ ਆਪਸ਼ਨ ਲੱਭ ਰਹੇ ਹੋ ਜਿਹੜਾ ਜਨਰਲ ਸਕਿਲਡ ਮਾਈਗ੍ਰੇਸ਼ਨ. ਵੈਸੇ ਵੀ ਅਗਰ ਕਿਸੇ ਦੀ ਵੀ ਇੰਪਲੋਈ ਸਪੋਂਸਰਸ਼ਿਪ ਚ ਪ੍ਰੋਬਲਮ ਆਉਂਦੀ ਆ ਤੇ ਉਹ ਪੈਰਲਲ ਉਹੀ ਕਰਦਾ ਜੋ ਤੁਸੀਂ ਕਰ ਰਹੇ ਹੋ. ਸੀ ਆਰ ਔਨ ਦਾ ਰਾਈਟ ਟਰੈਕ. ਹੁਣ 187 ਦੀ ਮੋਨੀਟਰਿੰਗ ਕੀ ਚੱਲ ਰਹੀ ਹੈ? ਕੋਈ ਬਿਜ਼ਨਸ ਤੇ ਸੈਂਕਸ਼ਨ ਲਾਇਆ ਉਹਨਾਂ ਨੇ ਕੁਛ ਕਹਿ ਲੋ ਬਾਹਰ ਲਾਇਆ ਕਿ? ਹਾਂਜੀ.
ਮੈਂ ਕੰਮ ਕਰ ਰਿਹਾ ਉਸ ਤੋਂ ਮੇਰੀ ਮਾਰਚ 2017 ਚ ਲੱਗੀ ਸੀ ਫਾਈਲ.
ਫਰੈਂਚਾਈਜ਼ ਮਾਡਲ ਚ ਵੈਸੇ ਵੀ ਆ ਪ੍ਰੋਬਲਮ ਆਉਂਦੀ ਆ. ਠੀਕ ਹੈ. ਤੇ ਵੈਸੇ ਤਾਂ ਦੇਖੋ
ਜਿਹੜਾ ਸਾਡਾ
ਹਾਂਜੀ ਸੋਰੀ ਸਰ
ਮੈਂ ਤੁਹਾਨੂੰ ਸੈਟ ਕਰ ਰਿਹਾ ਸੀ, ਮੈਂ ਤੁਹਾਨੂੰ ਦੱਸਣਾ ਸੀ ਜਿਹੜਾ ਸਾਡਾ ਓਨਰ ਆ ਮੇਨ, ਉਹ ਇਮੀਗ੍ਰੇਸ਼ਨ ਚ ਜਾ ਕੇ ਇੱਕ ਵਾਰ ਮੀਟਿੰਗ ਕਰਿਆ ਆ ਉਹਨਾਂ ਨਾਲ. ਉਹ ਕਹਿੰਦੇ ਕਿ ਸਾਨੂੰ ਰਾਈਟ ਦਿੱਤਾ ਜਾਵੇ ਮੈਨੂੰ, ਜਦ ਕਿ ਮੈਨਿਊ ਮੈਂ ਆਪ ਕ੍ਰੀਏਟ ਕਰਦਾ, ਸਭ ਕੁਛ ਮੈਂ ਆਪ ਕਰਦਾ ਆ, ਮੈਂ ਐਜ਼ ਅ ਡਾਇਰੈਕਟਰ, ਤੇ ਮੈਨੂੰ ਰਾਈਟ ਦਿੱਤਾ ਜਾਵੇ ਕਿ ਮੈਂ ਬੰਦੇ ਵੀ ਹਾਇਰ ਕਰ ਸਕਦਾ. ਪਰ ਉਹ ਇਸੇ ਕਰਕੇ ਹੋਲਡ ਕਰੇ ਹੋਏ, ਉਹਨਾਂ ਨੇ ਫਾਈਲ ਹਜੇ ਕੋਈ ਡਿਸੀਜਨ ਨਹੀਂ ਲੈ ਰਹੇ. ਮੈਨੂੰ ਜਿਹੜੀ ਮੇਲ ਆਈ ਸੀ ਉਹਨੂੰ ਵੀ 2 ਮਹੀਨੇ ਹੋ ਗਿਆ.
ਠੀਕ ਹੈ. ਹੁਣ ਨੋਰਮਲੀ ਅਗੇਨ ਤੁਹਾਡਾ ਕੁਸ਼ਚਨ ਜਿਹੜਾ ਸੀ ਉਹ ਸੀ ਸ਼ੈਫ ਜੇ ਆਰ ਪੀ, ਤੁਸੀਂ ਰਾਈਟ ਟਰੈਕ ਤੇ ਆ. ਜਦੋਂ ਵੀ 491 ਇੰਟਰੋਡਿਊਸ ਹੁੰਦਾ ਹੈ ਤੇ ਤੁਹਾਡੇ ਕੋਲ ਆਪਸ਼ਨ ਜ਼ਰੂਰ ਹੋਣਗੇ ਕਿ ਤੁਸੀਂ 491 ਪਾ ਸਕੋ. ਠੀਕ ਹੈ.
ਪਰ ਸਰ ਜੀ ਮੈਂ ਇੱਕ ਮੇਰਾ ਕੁਸ਼ਚਨ ਹੋਰ ਸੀ ਛੋਟਾ ਜਿਹਾ, ਪਰ ਇਹ ਕੀ ਸੀਗਾ ਕਿ ਜਿੱਦਾਂ ਪਿਛਲੇ ਸਾਲ ਮੈਂ ਕੁੱਕ ਦੀ ਜਿਹੜੀ ਟੈਕਸ ਫਾਈਲ ਲੋਜ ਕੀਤੀ ਸੀ, ਇਸ ਸਾਲ ਮੈਂ ਸ਼ੈਫ ਦੀ ਕਰ ਰਿਹਾ, ਜਿਹੜਾ ਮੈਂ ਕੁੱਕ ਦਾ ਐਕਸਪੀਰੀਅੰਸ ਇਨ ਫਿਊਚਰ ਕਾਊਂਟ ਕਰ ਸਕਦਾ ਐਜ਼ ਅ ਸ਼ੈਫ?
ਨਹੀਂ ਨਹੀਂ. ਉਹ ਪ੍ਰੋਬਲਮ ਤੁਹਾਨੂੰ ਫਿਰ ਕੇਸ ਆਫਿਸਰ ਜਿਹੜਾ ਤੁਸੀਂ ਵਰਕ ਐਕਸ ਕਲੇਮ ਕਰੋਗੇ ਨਾ ਐਜ਼ ਅ ਸ਼ੈਫ, ਉਹ ਕੇਸ ਆਫਿਸਰ ਤੁਹਾਨੂੰ ਕੁਐਸਚਨ ਕਰ ਸਕਦਾ ਕਿ ਤੁਸੀਂ ਕੁੱਕ ਤੇ ਸ਼ੈਫ ਆਰ ਟੂ ਡਿਫਰੈਂਟ ਥਿੰਗਸ, ਉਹ ਤੁਹਾਨੂੰ ਪ੍ਰੋਬਲਮ ਆਊਗੀ. ਤੁਸੀਂ ਉਹ ਵਰਕ ਐਕਸ ਕਲੇਮ ਨਹੀਂ ਕਰ ਸਕਦੇ, ਉਹਦੇ ਪੁਆਇੰਟਸ ਕਲੇਮ ਨਹੀਂ ਕਰ ਸਕਦੇ.
ਕਰਨਾ ਪੁਆਇੰਟ ਨਹੀਂ ਕਲੇਮ ਕਰਨਾ ਚਾਹੁੰਦਾ ਮੈਂ, ਜਿਹੜੀ ਆਪਾਂ ਸਟੇਟ ਸਪੋਂਸਰਸ਼ਿਪ ਆ, ਜਿੱਦਾਂ ਕਈ ਵਾਰ ਉਹ ਕਹਿ ਦਿੰਦੇ ਆ ਕਿਊਇਨਸਲੈਂਡ ਵਾਲੇ ਸਾਨੂੰ 3 ਸਾਲ ਦਾ ਐਕਸਪੀਰੀਅੰਸ ਚਾਹੀਦਾ, ਅਸੀਂ ਤਾਂ ਦੇਵਾਂਗੇ.
ਹਾਂਜੀ.
ਨਿਊ ਸਾਊਥਵੇਅਰ ਵਾਲੇ ਕੋਈ ਐਕਸਪੀਰੀਅੰਸ ਮੰਗ ਲੈਂਦੇ, ਉਹਦੇ ਵਿੱਚ ਕਾਊਂਟ ਕਰ ਸਕਦੇ ਕਿ ਨਹੀਂ?
ਨਹੀਂ. ਦੇਖੋ ਐਡਵਾਈਸੇਬਲ ਨਹੀਂ ਹੁੰਦਾ, ਹਰ ਜਿਹੜੀ ਆਰਡੀ ਆ ਉਹ ਕੇਸ ਬਾਏ ਕੇਸ ਬੇਸਿਸ ਤੇ ਵਰਕ ਕਰਦੀ ਆ. ਤੁਸੀਂ ਅਗਰ ਰਿੰਗ ਕਰਕੇ ਉਹਨਾਂ ਨਾਲ ਨੈਗੋਸ਼ੀਏਟ ਕਰੋ, ਕਈ ਵਾਰ ਦੇ ਆਰ ਹੈਪੀ ਟੂ ਪ੍ਰੋਵਾਈਡ, ਲੇਕਿਨ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕੁੱਕ ਦਾ ਕੰਮ ਕੀਤਾ ਸੀ ਤੇ ਤੁਸੀਂ ਉਹਨੂੰ ਰਿਜ਼ਿਊਮੇ ਚ ਸ਼ੈਫ ਲਿਖ ਦਿਓ, ਉਹ ਨਹੀਂ ਪੋਸੀਬਲ ਹੈ. ਐਟ ਦਾ ਮੋਮੈਂਟ ਤਾਂ ਦੇਖੋ ਤੁਹਾਨੂੰ ਵੀ ਪਤਾ 489 ਆਲਮੋਸਟ ਕਲੋਜ਼ਡ ਆ, 491 ਦੀ ਹਾਲੇ ਗਾਈਡਲਾਈਨਸ ਆ ਲੈਂਦੇ ਸਾਰੇ ਆਰਡੀਜ਼ ਦੀਆਂ. ਕਈ ਵਾਰ ਇਹ ਵੀ ਹੁੰਦਾ ਕਿ ਵਰਕ ਐਕਸ ਨਹੀਂ ਰਿਕੁਆਇਰਡ ਹੁੰਦਾ ਉਹਨਾਂ ਨੂੰ. ਠੀਕ ਹੈ. ओके सर, गुड लक, गुड लक विद एवरीथिंग.
थैंक यू सर.
ओके
अगे जी सवाल जड़ा पूछ रहे ने तौकीर चीमा होरी पूछ रहे ने ते इना ने पूछया कैन यू टेल मी एग्री. अच्छा इना दा असि ले लिया सी. हां जी बिल्कुल हो गया सीगा. और इना ने दोबारा पूछया होया कैन आई गेट 189190 इफ आई गेट 8 ईच एनी चांस बिकॉज़ माय डिग्री एग्रीकल्चर साइंटिस्ट इन लॉन्ग टर्म लिस्ट.
यस पॉसिबल हैगा तौकीर जी. डिपेंड करदा तुहाडे पॉइंट्स किन्ने बणदे आ. ਨਾਲੇ ਦੂਜਾ ਤੁਹਾਡੀ ਫੀਲਡ ਚ ਇੰਨਾ ਕੰਪੀਟੀਸ਼ਨ ਨਹੀਂ ਹੈ ਨੋਨ ਪ੍ਰੋਰਾਟਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਪੁਆਇੰਟਸ ਵਧ ਰਹੋ 80 ਚ. ਹਾਂਜੀ ਆਫ ਕੋਰਸ ਤੁਹਾਨੂੰ ਐਜ ਦੇਣਗੇ
ਜੀ. ਸਵਾਲ ਜਲਦੀ ਜਲਦੀ ਲੈਣੇ ਆ. ਅਗਲਾ ਸਵਾਲ ਸੈਣੀ ਸੈਣੀ ਕਰ ਰਹੇ ਨੇ. ਸਤਿ ਸ਼੍ਰੀ ਅਕਾਲ ਬੁਲਾਈਏ ਪਹਿਲਾਂ.
ਸਤਿ ਸ਼੍ਰੀ ਅਕਾਲ ਜੀ.
ਇਫ ਸਮਨ ਲੋਸਟ ਸਟੂਡੈਂਟ ਵੀਜ਼ਾ ਐਂਡ ਗਾਟ ਰਿਫਿਊਜ਼ਡ ਇਨ ਕੇਸ ਇਨ 80 ਡਸ ਦੈਟ ਮੀਨ ਦੈਟ ਹਰ ਹਸਬੈਂਡ ਹੂ ਹੈਜ਼ ਅ ਸਟੂਡੈਂਟ ਬਿਫੋਰ ਐਂਡ ਹੈਵ ਸਰਟ 3 ਐਂਡ ਸਕਿੱਲ ਅਸੈਸਮੈਂਟ ਕੈਨ ਦੇ ਸਟਿਲ ਅਪਲਾਈ ਫਾਰ 189190 ਔਰ 491 if case gets cleared and get student visa will they be still 48
bar ji section 48 bar se lagu gayi ek refusal te agar unna ko main visa nahi si so section 48 bar nu samajh liye jadon tadi refusal aayi agar tade ko main visa nahi si to section 48 bar tade te lagu ga
ji. اگلا سوال اندردیپ کر رہے نے کہندے سات شری اکال پلائی پہلا تو سات شری اکال جی.
سات شری اکال
کہندے میری وائف نے بی ٹیک کیتی ہے جی کمپیوٹر سائنس چ تے دو تے ہاف ڈھائی سال دا انہاں دا ایکسپیرینس ہے جی انڈیا تو تے ہن اسی سڈنی چ اکاؤنٹنگ کر رہے ہاں. کہندے سر کوئی آپشن ہیگی ہے انجینئرنگ دے بیس تے پی آر اپلائی کر سکدے ہیں.
تسی سکل اسیسمنٹ سب تو مین پارٹ ہے اگر انہاں کو 2.5 ایئر دا ایکسپیرینس ہے تے سکل اسیسمنٹ پہلو کراؤ. لیکن ایدے چ وی تانوں دساں پوائنٹس تانوں پوائنٹ کرائٹیریا میٹ کرنا پو گا. اندر آپشن ہیگے ہے مینوں بہت ارلی ہوگا جی میں کہاں کہ ہاں جی ہاں یا نہ ہو سکتی ہے. لیکن اگر تسی سکل اسیس کرا سکدے ہیں انجینئرز آسٹریلیا تو اوبویسلی آپشن رہ گیا
جی. ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ 244 ਤੋਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ. ਸਤਿ ਸ਼੍ਰੀ ਅਕਾਲ.
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ. ਮੇਰਾ ਨਾਮ ਸੰਦੀਪ ਆ ਜੀ.
ਹਾਂਜੀ ਸੰਦੀਪ.
ਮੇਰਾ ਕੁਐਸਚਨ ਹੈ 190 ਵੀਜ਼ਾ.
ਹਾਂਜੀ.
ਹੈਲੋ.
ਹਾਂਜੀ ਸੰਦੀਪ ਜੀ.
ਹਾਂਜੀ ਮੇਰਾ ਸਵਾਲ ਰਿਗਾਰਡਿੰਗ 190 ਵੀਜ਼ਾ ਹੈ ਜੀ. ਮੈਂ ਨਾ 190 ਲਈ ਅਪਲਾਈ ਕੀਤਾ ਸੀ ਜੁਲਾਈ ਮਿਡ ਇਸ ਈਅਰ 2019 ਵਿੱਚ. ਤੇ ਮੈਂ ਨਾ ਇਸ ਟਾਈਮ ਕੰਮ ਕਰ ਰਹੀ ਹਾਂ ਰੀਜਨਲ ਏਰੀਆ ਵਿੱਚ ਐਜ਼ ਅ ਕੁੱਕ ਵਿਕਟੋਰੀਆ ਦੇ ਵਿੱਚ. ਤੇ ਮੇਰੇ ਕੋਲ 65 ਪੁਆਇੰਟਸ ਨੇ ਤੇ ਮੇਰੇ ਕੋਲ 5 ਸਾਲ ਦਾ ਐਕਸਪੀਰੀਅੰਸ ਆ ਤੇ ਮੇਰੀ ਸਕਿੱਲ ਅਸੈਸਮੈਂਟ ਹੋਈ ਗਈ ਹੈ.
ਹਾਂਜੀ
ਮੈਂ EOI ਲਈ ਅਪਲਾਈ ਕੀਤਾ ਸੀ ਜੀ ਜੁਲਾਈ 15 ਨੂੰ ਤੇ ਲਾਈਕ ਉਸ ਤੋਂ
190 ਵੀਜ਼ਾ ਅਪਲਾਈ ਕੀਤਾ ਕਿ EOI ਅਪਲਾਈ ਕੀਤੀ ਹੈ.
190 ਫੋਨ ਕੀਤਾ ਸੀ ਮੇਰੇ ਇੰਪਲਾਇਰ ਨੂੰ ਆਫਟਰ 1 ਵੀਕ.
ਠੀਕ ਹੈ.
ਤੇ ਉਸ ਤੋਂ ਬਾਅਦ ਦੀ ਮਤਲਬ ਕਿ ਉਸ ਤੋਂ ਬਾਅਦ ਕੋਈ ਹਜੇ ਤੱਕ ਰਿਪਲਾਈ ਨਹੀਂ ਆਇਆ. ਬਟ ਸਾਡੇ ਇੱਕ ਕੰਸੀਡਰੇਸ਼ਨ ਪੁਆਇੰਟ ਇਹ ਆ ਕਿ ਜਿਹੜਾ ਉਹ ਬਿਜ਼ਨਸ ਜਿਹੜਾ ਜਿੱਥੇ ਕਰ ਰਹੇ ਹਾਂ ਯਾਨੀ ਕਿ ਉਹ ਬਿਜ਼ਨਸ ਔਨ ਸੇਲ ਆ ਜੀ.
ਹਾਂਜੀ ਠੀਕ ਹੈ. ਦੇਖੋ ਔਨ ਸੇਲ ਨਾ ਤਾਂ
ਅਫੈਕਟ ਕਰੂਗੀ ਸਾਡੀ
ਨਹੀਂ ਔਨ ਸੇਲ ਨਾ ਤੁਹਾਡੇ ਕਿਉਂਕਿ ਇਹ ਕੋਈ ਇੰਪਲੋਈ ਸਪੋਂਸਰਸ਼ਿਪ ਨਹੀਂ ਆ. ਠੀਕ ਆ. ਉਹਨਾਂ ਨੇ ਤੁਹਾਡੇ ਜਿਹੜੇ ਇੰਪਲੋਈ ਨੂੰ ਕਾਲ ਬੇਸਿਕ ਰੈਫਰੈਂਸ ਲਈ ਕੀਤਾ ਹੋਣਾ. ਕੁਐਸਚਨ ਆਹੀ ਪੁੱਛੇ ਹੋਣੇ ਕਿ ਤੁਹਾਨੂੰ ਅੱਗੇ ਲੋੜ ਹੈ ਜੋ ਵੀ ਹੈ. ਠੀਕ ਹੈ. ਓਕੇ ਇਟ ਸ਼ੁਡ ਨਾਟ ਬੀ ਐਨ ਇਸ਼ੂ. ਇਹ ਤੁਹਾਨੂੰ ਨਹੀਂ ਅਫੈਕਟ ਕਰੂਗਾ. ਨਹੀਂ ਅਫੈਕਟ ਕਰੂਗਾ ਨੋਮੀਨੇਸ਼ਨ. ਜੇ ਉਹ ਤੁਹਾਡੀ ਰੈਫਰੈਂਸ ਠੀਕ ਰਹੀ ਹੈ ਉਹਨਾਂ ਨਾਲ ਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ.
ਬਿਲਕੁਲ ਪੂਰਾ ਪ੍ਰੋਪਰਲੀ ਜਿਵੇਂ ਜੈਨੂਅਲੀ ਕੰਮ ਕਰ ਰਹੀ ਹਾਂ ਕੋਈ ਪ੍ਰੋਬਲਮ
ਨਹੀਂ. ਐਸ ਲੌਂਗ ਐਸ ਤੁਸੀਂ ਜੈਨੂਅਲੀ ਕੰਮ ਕਰ ਰਹੇ ਕੋਈ ਇਸ਼ੂਜ਼ ਨਹੀਂ.
ਕੋਈ
ਪ੍ਰੋਬਲਮ ਨਹੀਂ ਆ. ਦੇਖੋ ਡਿਲੇਜ਼ ਹੁੰਦੀਆਂ ਹੀ ਹੁੰਦੀਆਂ. ਇਹ ਅਗੇਨ ਤੁਸੀਂ ਇੱਕ ਪੋਲਾਈਟ ਰਿਮਾਈਂਡਰ ਭੇਜ ਸਕਦੇ ਹੋ ਉਹਨਾਂ ਨੂੰ ਕਿ ਪਲੀਜ਼ ਮੈਨੂੰ ਅਪਡੇਟ ਦਿਓ. ਬਟ ਇਹਦਾ ਕੋਈ ਸਰਟਨ ਟਾਈਮ ਫਰੇਮ ਨਹੀਂ ਹੈਗਾ.
ਓਕੇ ਜੀ ਫੋਲੋ ਅਪ ਲਾਈਕ ਬਾਏ ਈ ਐਂਡ ਈ ਮੇਲ ਕਰ ਸਕਦੇ ਹਾਂ ਨਾ
ਹਾਂਜੀ ਹਾਂਜੀ
ਓਕੇ ਧੰਨਵਾਦ ਸੰਦੀਪ ਜੀ ਰਣਬੀਰ ਜੀ ਸਾਨੂੰ ਇੱਕ ਸਰੋਤਿਆਂ ਨੇ ਧਿਆਨ ਦਵਾਇਆ ਕਿ ਜਿਹੜੇ ਕਾਲਰ ਹੈ ਉਹਨਾਂ ਦੀ ਆਵਾਜ਼ ਸ਼ਾਇਦ ਔਨ ਏਅਰ ਨਹੀਂ ਜਾ ਰਹੀ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਸ ਵੇਲੇ ਫੇਸਬੁੱਕ ਤੇ ਸਾਡੇ ਨਾਲ ਸਵਾਲ ਜੁੜ ਰਹੇ ਨੇ ਅਸੀਂ ਉਹ ਜਲਦੀ ਜਲਦੀ ਲੈਂਦੇ ਹਾਂ ਮਨਪ੍ਰੀਤ ਸਿੰਘ ਸੈਣੀ ਅੱਗੇ ਪੁੱਛ ਰਹੇ ਨੇ ਕਹਿੰਦੇ ਕੈਨ ਡਿਪਲੋਮਾ ਆਫ ਐਨਰੋਲਡ ਨਰਸਿਸ ਲੀਡਸ ਟੂ ਪੀਆਰ ਐਂਡ ਇਜ਼ ਅ ਕੈਨੇਡੀਅਨ ਪਾਸਪੋਰਟ ਇਕੁਅਲ ਟੂ ਕੰਪੀਟੈਂਟ ਇੰਗਲਿਸ਼ 7 ਇਚ
ਦੂਜਾ ਜਿਹੜਾ ਡਿਪਲੋਮਾ ਲੀਡਸ ਟੂ ਪੀਆਰ ਇਟਸ ਕਈ ਐਵੇਨਿਊਜ਼ ਆ ਪਹਿਲੋਂ ਤਾਂ ਤੁਹਾਡੀ 4 8 5 4 8 9 4 9 1
ਅਗਲਾ ਸਵਾਲ ਗੁਰਵਿੰਦਰ ਸਿੰਘ ਢਿੱਲੋਂ ਕਰ ਰਹੇ ਨੇ ਕਹਿੰਦੇ ਸਰ ਮੈਂ ਇੰਡੀਆ ਵਿਚ ਹਾਂ ਔਰ ਗੈਪ ਇਹਨਾਂ ਦਾ ਜੀ 7 ਸਾਲ ਦਾ ਸਟੱਡੀ ਦਾ ਕੀ ਕਹਿੰਦੇ ਮਿਲ ਸਕਦੀ ਹੈ ਹੁਣ ਇੱਥੇ
ਡਾਇਰੈਕਟ ਲਾਉਗੇ ਤਾਂ ਕਦੇ ਨਹੀਂ ਮਿਲੂਗਾ ਅਨਲੈਸ ਤੁਸੀਂ ਗੈਪ ਜਸਟੀਫਾਈ ਨਹੀਂ ਕਰਦੇ
ਜੀ ਅਗਲਾ ਸਵਾਲ ਹੈ ਜੀ ਹਰਪ੍ਰੀਤ ਧਾਲੀਵਾਲ ਹੈਰੀ ਪੁੱਛ ਰਹੇ ਨੇ ਆਈ ਹੈਵ ITI welding diploma from India and pursuing experience. Can I apply after 1 year? Subclass 407 visa for training in Australia.
Training visa, there are many requirements. Yes, you meet the requirements. Yes, you can apply for work. Yes, you can apply for it.
Yes. Telegram, there is a money sing. He is asking, Ranbir Ji, 90 points in hand, including 1 year work experience, accountant living in Sydney. From last 4 years. EOI lodged ho gi ena di te 1st August 2019 okay, New South Wales 190 invite on de kende kinne chances ne 485 visa expire ho reha ena da 2020 ch March de vich. Kende ja fir koi hor option
nahi dekho tade ko 90 points hege ya chances are high aaj di date ch invites thode kat gaye jada das time hai but je 90 points ya chances are very high will get an invite.
Ji agla sawal kar rahe ne ji Mahavir Singh Dhwan ਸਤਿ ਸ਼੍ਰੀ ਅਕਾਲ ਬੁਲਾਈਏ ਪਹਿਲਾਂ ਸਤਿ ਸ਼੍ਰੀ ਅਕਾਲ ਅਗਰ ਕਹਿੰਦੇ ਕਿਸੇ ਸਟੂਡੈਂਟ ਦੀ
ਸਗਾਈ
ਜਾਂ ਇੰਗੇਜਮੈਂਟ ਹੋ ਜਾਂਦੀ ਹੈ ਤਾਂ ਹੀ ਔਰ ਸ਼ੀ ਕੰਸੀਡਰਡ ਐਜ਼ ਸਿੰਗਲ ਔਰ ਮੈਰਿਡ
ਨਹੀਂ ਕੰਸੀਡਰਡ ਦੇਖੋ ਅਗਰ ਇੰਗੇਜਮੈਂਟ ਆ ਗ੍ਰੇ ਏਰੀਆ ਕਹਿ ਲਓ ਠੀਕ ਆ ਬਟ ਯੂ ਆਰ ਇਨ ਅ ਰਿਲੇਸ਼ਨਸ਼ਿਪ ਤੁਸੀਂ ਅੱਗੇ ਵੀ ਉਹਨਾਂ ਨੂੰ ਕਹਿ ਲਓ ਓਬਵੀਅਸਲੀ ਉਹਨਾਂ ਨੂੰ ਮੈਰਿਡ ਕਰਕੇ ਤੁਸੀਂ ਸਪਾਊਸ ਵੀਜ਼ਾ ਜਾਂ ਉਹਨਾਂ ਨੂੰ ਡਿਪੈਂਡੈਂਟ ਸੱਦਣਾ ਹੈ ਠੀਕ ਆ although to see it depend karda hai to see department nu indicate karde hain ke nahi but it will be considered as not single because you're in a relationship
ji so Ranbir ji sama aaj apa thoda hi de paawange program duran te
thoda quick kar lene agar questions jade ha
ji te dost main lagda vi aaj thoda ja late kyunki sawal kai var bhej deya jadon sama jada zyada close ho janda hai te fir ja ke jehde sawal hai sade tak pahunchde hai par agle hafte asi zarur budhwar jive ki har budhwar asi hazir hunne hai program da migration show lai ke dobara hazir hovange aur us samay duran hor vi bahut kuch jada hai oh ਚੇਂਜ ਹੋਣਾ ਆ ਕੁਛ ਨਵੀਂ ਅਪਡੇਟਸ ਹੋਣਗੀਆਂ
ਮਾਫੀ ਚਾਹਾਂਗੇ ਜਿਨ੍ਹਾਂ ਦੇ ਸਵਾਲ ਅੱਜ ਅਸੀਂ ਨਹੀਂ ਲੈ ਪਾਏ ਠੀਕ ਹੈ ਤੁਸੀਂ ਮੈਨੂੰ ਡਾਇਰੈਕਟ ਰਿੰਗ ਕਰ ਸਕਦੇ ਆ ਅਗਰ ਤੁਸੀਂ ਕੋਈ ਸਲਾਹ ਲੈਣੀ ਹੋਵੇ ਮੈਂ ਨੰਬਰ ਸ਼ੇਅਰ ਕਰ ਲੈਣਾ 0433-840-304
ਜੀ
ਤੁਸੀਂ ਰਿੰਗ ਕਰ ਸਕਦੇ ਮੈਨੂੰ ਅਸੈਸਮੈਂਟ ਵਾਸਤੇ ਮੈਂ ਤੁਹਾਨੂੰ ਆਨਸਰ ਦੇ ਦੂੰਗਾ ਜਿਹੜੇ ਤੁਹਾਡੇ ਰਹਿ ਗਏ
ਬਿਲਕੁਲ ਸੋ ਦੋਸਤੋ ਅੱਜ ਦੇ ਲਈ ਇੰਨਾ ਹੀ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ ਤੁਹਾਡੇ ਤੋਂ ਔਰ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਰਣਬੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣੇ ਕੀਮਤੀ ਰੁਝੇਵਿਆਂ ਦਿਓ ਤੁਸੀਂ ਸਰੋਤਿਆਂ ਨੂੰ ਮਾਈਗ੍ਰੇਸ਼ਨ ਰਿਲੇਟਡ ਜਿਹੜੀ ਜਾਣਕਾਰੀ ਹੈ ਉਹ ਵੀ ਪ੍ਰੋਵਾਈਡ ਕਰਦੇ ਹੋ ਔਰ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਵਾਲ ਆ ਉਹਨਾਂ ਦੇ ਵੀ ਜਵਾਬ ਦਿੰਦੇ ਹੋ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ
ਧੰਨਵਾਦ ਜੀ ਤੁਹਾਡਾ ਵੀ
ਸੋ ਦੋਸਤੋ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਰਹੋ
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ ਬਲਵੰਤ ਗਾਰਗੀ ਦਾ ਹੁਸੀਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ हर सोमवार शाम 7 बजे किताबां दे कुछ पन्ने लेके तुहाडे रूबरू हो रहा हां। मैं सरबजीत सिंह
किवें लै जूगा वे आके कोई गैर नी चोर सारा साडा जाने थोड़ा शहर नी हो तैनू अपनी बनाउणा बिलो राणी नी अपनी बनाउणा बिलो राणी दिल च असी ठाण रखिया हो जाती हट दया
ਵੱਖਰੀ ਹੈ ਉਹਨਾਂ ਨੂੰ ਧਿਆਨ ਨਾਲ ਹਮੇਸ਼ਾ ਸੁਣੋ ਸੁਣਨ ਅਤੇ ਸਮਝਣ ਵਾਸਤੇ ਵਧੇਰੇ ਸਮੱਗਰੀ ਮਿਲੇਗੀ ਸੁਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਬਾਰੀ ਸਾਹਮਣੇ ਮੇਰਾ ਚੁਬਾਰਾ ਵੀ ਸਾਰਿਆਂ ਵਿੱਚ ਸਭ ਤੋਂ ਮਜ਼ਬੂਤ ਵਿਅਕਤੀ ਉਹ ਹੈ ਜੋ ਸੱਚ ਦੀ ਖਾਤਰ ਇਕੱਲਾ ਖੜਦਾ ਹੈ। ਅਜਿਹੇ ਚੰਗੇ ਵਿਚਾਰਾਂ ਲਈ ਮਾਣਦੇ ਰਹੋ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ।
ਰੱਖਦਾ ਹੈ ਕੰਮ ਜ਼ਿੰਦਾਬਾਦ ਗੱਭਰੂ, ਤਾਹੀ ਮਿੱਤਰਾਂ ਦੀ ਗੱਲ ਦੀਆਂ ਗੱਲਾਂ ਹੁੰਦੀਆਂ। ਰੱਖਦਾ ਹੈ ਕੰਮ ਜ਼ਿੰਦਾਬਾਦ ਗੱਭਰੂ, ਤਾਹੀ ਮਿੱਤਰਾਂ ਦੀ ਗੱਲ ਦੀਆਂ ਗੱਲਾਂ ਹੁੰਦੀਆਂ। ਰੱਖਦਾ ਹੈ ਕੰਮ ਤੱਕ ਮੰਨੀ ਨਾ ਕੋਈ ਈਨਿਆ, ਤੋਰ ਸ਼ੋਰ ਲਾ ਕੇ ਰੱਖ ਜਿੰਮ ਦਾ ਸ਼ਕੀਨਿਆ, ਗੱਭਰੂ ਨੇ ਅੱਜ ਤੱਕ ਮੰਨੀ ਨਾ ਕੋਈ ਈਨਿਆ। ਨਸ਼ਾ ਪੱਤਾ ਪਿਆਰਾਂ ਵਾਲਾ ਫੁੱਲ ਕਰਦਾ, ਯਾਰੀਆਂ ਦਾ ਰੱਖਦਾ ਸਵਾਦ ਗੱਭਰੂ, ਤਾਹੀ ਮਿੱਤਰਾਂ ਦੀ ਤਾਹੀ ਮਿੱਤਰਾਂ ਦੀ ਗੱਲ ਦੀਆਂ ਗੱਲਾਂ ਹੁੰਦੀਆਂ। ਰੱਖਦਾ ਹੈ ਕੰਮ ਬਾਦ ਗੱਭਰੂ, ਗੱਲਾਂ ਹੁੰਦੀਆਂ। ਰੱਖਦਾ ਹੈ ਕੰਮ ਜ਼ਿੰਦਾਬਾਦ ਗੱਭਰੂ, ਤਾਹੀ ਮਿੱਤਰਾਂ ਦੀ ਗੱਲ ਦੀਆਂ ਗੱਲਾਂ ਹੁੰਦੀਆਂ। ਰੱਖਦਾ ਹੈ ਕੰਮ ਗੱਲਾਂ ਹੁੰਦੀਆਂ। ਰੱਖਦਾ ਹੈ ਕੰਮ ਜ਼ਿੰਦਾਬਾਦ ਗੱਭਰੂ, ਤਾਹੀ ਮਿੱਤਰਾਂ ਦੀ ਗੱਲ ਦੀਆਂ ਗੱਲਾਂ ਹੁੰਦੀਆਂ। ਰੱਖਦਾ ਹੈ ਕੰਮ ਜ਼ਿੰਦਾਬਾਦ ਗੱਭਰੂ, ਤਾਹੀ ਮਿੱਤਰਾਂ ਦੀ ਗੱਲ ਦੀਆਂ ਗੱਲਾਂ ਹੁੰਦੀਆਂ। ਰੱਖਦਾ ਹੈ ਕੰਮ ਕੋਈ ਪਾਣੀ ਪੀਣਾ ਅੱਗ ਤੇ, ਮਾਲਕ ਦੇ ਸਦਕਾ ਚੜਾਈ ਹੁੰਦੀ ਜੱਗ ਤੇ, ਕਰਦਾ ਨੀ ਕੰਮ ਕੋਈ ਪਾਣੀ ਬਿਨਾ ਅੱਗ ਤੇ। ਪਿਰਾਏ ਕੋਟੀ ਉਹੀ ਰਹਿੰਦਾ ਟੋਪ ਤੇ, ਜੜਾਂ ਨੂੰ ਵੀ ਰੱਖਦਾ ਏ ਯਾਦ ਗੱਭਰੂ, ਤਾਹੀ ਮਿੱਤਰਾਂ ਦੀ ਹੁੰਦੀਆਂ। ਰੱਖਦਾ ਹੈ ਕੰਮ
ਇੱਕ ਪਿੰਡ ਵਿੱਚ ਇੱਕ ਬੁੱਢੀ ਵਸਦੀ ਸੀ ਜਿਹਦੇ ਕੋਲ ਅਜਿਹਾ ਕੁੱਕਰ ਸੀ ਜੋ ਪੌਂਫਟਾਲੇ ਬਾਗ ਦਿੰਦਾ ਹੁੰਦਾ ਸੀ। ਔਰ ਬੁੱਢੀ ਸਦਾ ਪ੍ਰਚਾਰ ਕਰਦੀ ਸੀ ਕਿ ਮੇਰਾ ਕੁੱਕੜ ਬੋਲਦਾ ਤਾਂ ਸੂਰਜ ਚੜ੍ਹਦਾ, ਜੇ ਮੇਰਾ ਕੁੱਕੜ ਬੋਲਦਾ ਤਾਂ ਹੀ ਸੂਰਜ ਚੜ੍ਹਦਾ। ਪਿੰਡ ਵਾਸੀਆਂ ਨੇ ਇਹ ਕਹਾਣੀ ਸੁਣੀ ਤਾਂ ਕਹਿਣ ਲੱਗੇ,
ਜਾ ਅਸੀਂ ਆਪਣੇ ਦਿਨ ਚੜਾ ਲਵਾਂਗੇ।
ਬੁੱਢੀ ਕੁੱਕੜ ਲੈ ਕੇ ਦੂਜੇ ਪਿੰਡ ਚਲੀ ਗਈ। ਅਗਲੇ ਦਿਨ ਪੌਂਫਟਾਲੇ ਕੁੱਕੜ ਬੋਲਿਆ ਤਾਂ ਬੁੱਢੀ ਖੁਸ਼ ਹੋ ਕੇ ਕਹਿਣ ਲੱਗੀ,
ਦੇਖਿਆ ਮੇਰਾ ਕੁੱਕੜ ਇਸ ਪਿੰਡ ਬੋਲਿਆ ਤਾਂ ਦਿਨ ਚੜਿਆ, ਹੁਣ ਉਹ ਪਿਛਲੇ ਪਿੰਡ ਵਾਲੇ ਖਸਮਾਂ ਨੂੰ ਖਾਣ ਹਨੇਰੇ ਚ ਹੀ ਬੈਠੇ ਰਹਿਣ।
ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਇਹ ਧਰਤੀ ਦੇਸ ਪੰਜਾਬ ਦੀ ਜਿੱਥੇ ਵਗਦੇ ਪੰਜ ਦਰਿਆ,
ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਚੌਵੀ ਘੰਟੇ ਸੱਤੇ ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ।
ਤੇ ਕਹਿ ਦਈਏ ਜਿੱਥੇ ਅਗਲਾ ਕਦਰ ਪਛਾਣੇ
ਦਰਦ ਹੋ ਰਿਹਾ
ਦਰਦ ਘਟਿਆ
ਤੂੰ ਕੀ ਜਾਣੇ ਮੌਤ ਨਾਲੋਂ ਤੂੰ ਕੀ ਜਾਣੇ ਮੌਤ ਨਾਲੋਂ ਭੈੜੀਆਂ ਜੁਦਾਈਆਂ ਤੂੰ ਕੀ ਜਾਣੇ ਮੌਤ ਨਾਲੋਂ ਭੈੜੀਆਂ ਜੁਦਾਈਆਂ ਜਾਵੇ ਬੇਕਦਰਾਂ ਤੂੰ ਕਦਰਾਂ ਨਾ ਪਾਇਆ ਪਿਆਰ ਮੰਗਿਆ ਦਿੱਤੀਆਂ ਜੁਦਾਈਆਂ ਮੈਂ ਪਿਆਰ ਮੰਗਿਆ ਤੂੰ ਦਿੱਤੀਆਂ ਜੁਦਾਈਆਂ ਜਾਵੇ ਬੇਕਦਰਾਂ ਤੂੰ ਕਦਰਾਂ ਨਾ ਪਾਇਆ ਪਿਆਰ ਮੰਗਿਆ ਤੂੰ ਦਿੱਤੀਆਂ ਜੁਦਾਈਆਂ ਮੈਂ ਪਿਆਰ ਮੰਗਿਆ
ਇੱਕ ਅਜਿਹਾ ਚਿੱਠਾ ਹੈ ਜਿਸ ਵਿੱਚ ਜ਼ਿਆਦਾਤਰ ਝੂਠੀਆਂ ਤੇ ਗੈਰ ਜ਼ਰੂਰੀ ਘਟਨਾਵਾਂ ਸ਼ਾਮਲ ਹੁੰਦੀਆਂ ਹਨ ਜੋ ਕਿ ਰਾਜਿਆਂ ਦੇ ਇਰਦ ਗੁਰਦ ਘੁੰਮਦੀਆਂ ਹਨ। ਰਾਜੇ ਜੋ ਕਿ ਲੁੱਚੇ ਬਦਮਾਸ਼ ਕਿਸਮ ਦੇ ਬੰਦੇ ਹੁੰਦੇ ਹਨ ਅਤੇ ਉਹਨਾਂ ਦੇ ਸਿਪਾਹੀ ਸਿਰੇ ਦੇ ਮੂਰਖ ਹੁੰਦੇ ਹਨ। ਵਿਚਾਰ ਅਮਰ ਬੋ ਵਿਰਸੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਜਦੋਂ ਕਿੰਨੀ ਸੋਹਣੀ ਲੱਗਦੀ ਲਾਲ ਲਾਲ ਬੁੱਲੀਆਂ ਜਿਵੇਂ ਹੱਸਦੀ ਇਹਦੇ ਵਿੱਚ ਨੱਚੇ ਜਦੋਂ ਕਿੰਨੀ ਸੋਹਣੀ ਲੱਗਦੀ ਲਾਲ ਲਾਲ ਗੁੱਲੀਆਂ ਚ ਮਿੰਨਾ ਮਿੰਨਾ ਹੱਸਦੀ ਹਾਏ ਨੀ ਸੱਚਾ ਮੁੱਚਾ ਪਿਆਰ ਤੇਰਾ ਮੇਰਾ ਬੈਠਾ ਕੇ ਬਨ ਸੇਰਾ ਨੀ ਮਾਂ ਦੀ ਏ ਮੋਮ ਬੱਤੀ ਏ ਸਾਰੇ ਪਿੰਡ ਵਿੱਚ ਜਾਣ ਸੇਰਾ ਨੀ ਮਾਂ ਦੀ ਏ ਮੋਮ ਬੱਤੀ ਏ ਲੰਮੇ ਲੰਮੇ ਵਾਲ ਤੇਰੇ ਦੁੱਧ ਚਿੱਟਾ ਰੰਗ ਨੀ ਆਸ਼ਿਕਾਂ ਦੇ ਸੀਨੇ ਉੱਤੇ ਮਾਰ ਗਈ ਤੂੰ ਡੰਗ ਨੀ ਲੰਮੇ ਲੰਮੇ ਵਾਲ ਤੇਰੇ ਦੁੱਧ ਚਿੱਟਾ ਰੰਗ ਨੀ ਆਸ਼ਿਕਾਂ ਦੇ ਸੀਨੇ ਉੱਤੇ ਮਾਰ ਗਈ ਤੂੰ ਡੰਗ ਨੀ ਸਾਰੇ ਪਿੰਡ ਵਿੱਚ ਜਾਣ ਤੇਰਾ ਨੀ ਮਾਂ ਦੀ ਏ ਮੋਮ
ਜ਼ਿੰਦਗੀ ਵੀ ਇੱਕ ਕੋਰਸ ਹੈ ਸਿਲੇਬਸ ਲੰਬਾ ਹੈ ਕਈ ਕੰਮ ਇਲੈਕਟਿਵ ਅਤੇ ਕਈ ਆਪਸ਼ਨਲ ਹੁੰਦੇ ਨੇ ਨਤੀਜਾ ਬੁਢਾਪੇ ਵਿੱਚ ਨਿਕਲਦਾ ਹੈ ਡਿਗਰੀ ਮਰਨ ਉਪਰੰਤ ਅੰਤਿਮ ਅਰਦਾਸ ਸਮੇਂ ਮਿਲਦੀ ਹੈ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਦਿਲ ਪੰਜਾਬੀ ਜਜ਼ਬਾਤ ਪੰਜਾਬੀ
ਬਿਠਾਵਾਂ ਹਾਲ ਦਿਲ ਦਾ ਸੁਣਾਵਾਂ ਕੁਝ ਸੁਣਾ ਤੇਰੀ ਗੱਲਾਂ ਕੁਝ ਆਪਣੀ ਸੁਣਾਵਾਂ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦੇਵੇਂ ਦਿਲ ਮੇਰਾ ਤੋੜਵੇ ਸੁਪਨੇ ਨਾ ਦੇਵੀ ਮੇਰੇ ਹੰਝੂਆਂ ਚ ਰੋੜਵੇ ਗੱਲਾਂ ਗੱਲਾਂ ਵਿੱਚ ਦੇਵੇਂ ਦਿਲ ਮੇਰਾ ਤੋੜਵੇ ਸੁਪਨੇ ਨਾ ਦੇਵੀ ਮੇਰੇ ਹੰਝੂਆਂ ਚ ਰੋੜਵੇ ਰੁੱਸਿਆ ਨਾ ਕਰ ਸੋਹਣਿਆ ਕਿਤੇ ਕੱਲਿਆਂ ਨਾ ਰੋਣਾ ਪੈ ਜਾਵੇ
ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਜਿੱਥੇ ਕੋਈ ਰੋਂਦਾ ਹੋਵੇਗਾ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿਤੇ ਕੋਈ ਰੋਂਦਾ ਹੋਵੇਗਾ
के मुरादा सी जो मंगदा मापदा सी प्यार नू जो टोटा तोड़ मंगदा टुटे तारे नू वेख के मुरादा सी जो मंगदा मापदा सी प्यार नू जो टोटा तोड़ मंगदा
कुछ सोचता सही दुखा दा ना खैर टह जावे
ये जो सिल्ली सिल्ली आउंदी हवा सिल्ली सिल्ली आउंदी हवा किते कोई रोंदा होवेगा ओ किते कोई रोंदा होवेगा
करदाए गुस्सा मेरी निकी निकी गल दा इदा नहीं ओ सोने प्यार चलदा करदाए गुस्सा मेरी निकी निकी गल दा इदा नहीं ओ सोने प्यार चलदा कहना चाहवा दिल वाली मैं दिल दी दिलां च रह जावे हो नित दी नाराजगी तेरी
किते कोई रोंदा होवेगा या ता मेरे वांगू सीने नाल ला
दिल मेरा दंग रह जावे ओ
ये जो सिल्ली सिल्ली आंदी हवा सिल्ली सिल्ली आंदी हवा किते कोई रोंदा होवेगा ओयो किते रोंदा होवेगा किते रोंदा होवेगा
जिवें गुरु दा कोई धर्म नहीं हुंदा गुरु अपने आप विच धर्म हुंदा है उवें ही जीवन दी कोई मंजिल नहीं हुंदी जीवन अपने आप विच एक मंदिर ए मनुख दा दुर्भाग है ਉਹ ਜੀਵਨ ਦੇ ਮੁਕਾਬਲੇ ਕਿਸੇ ਆਦਰਸ਼ ਨੂੰ ਵਧੇਰੇ ਮਹੱਤਵ ਪ੍ਰਦਾਨ ਕਰਕੇ ਪ੍ਰਸੰਨਤਾ ਵੱਲ ਪਿੱਠ ਕਰਕੇ ਖਲੋ ਜਾਂਦਾ ਵਿਚਾਰ ਨਰਿੰਦਰ ਕਪੂਰ ਕਿਤਾਬ ਅੰਤਰਜਾਤ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ठीक नहीं
ਆਪ ਚਾਹੀਦੇ ਸਜੋਣੇ ਹੁਣ ਜਿੰਨੀਆਂ ਕੁਵਕੀਆਂ ਕੱਚੇ ਢਾਰਿਆਂ ਤੋਂ ਸਦਾ ਟੁੱਟ ਜਾਣ ਅਸਾਂ ਰੱਖੀਆਂ ਸਾਨੂੰ ਵੀ